तुहेरा डेरा लायो पादुचों सब सिख मैं तिस आण बचन मनियोन गुरु को तन सिख छो जा।
वाहेगुरु जी का खालसा, वाहेगुरु जी की फतेह। परम सत्कार और सम्मान योग सतगुरां दे प्यार रंग विच रंगी हुई, गुरु रंग च रंगी हुई गुरु खालसा साध संगत, सतगुरां ने बख्शिश कीती है, कृपा कीती है, पूर्वले जन्मां दे कीते चंगे कर्म अंकुरित होए हन, फलीभूत होए हन, जिस दा फल स्वरूप सानू सारयां नू धन गुरु ग्रंथ साहिब जी महाराज जी दे पावन पवित्र चरणां विच जुड़ बैठण दा सुभाग समा प्राप्त होया है। कलिकाल दे इस भयानक घोर समय विच, स्वार्थवादी युग विच, जिथे जीवां नू आपो धापी पई हुई है, विकारां दी अग विच जीव सड़ रहे ने, जल रहे ने, ऐसे समय दौरान गुरु की पावन पवित्र हजूरी विच जुड़ के बैठण दा सानू ये समा प्राप्त होया, इस वास्ते सतगुरां दा कोटान कोट शुक्र करना चाहिए। गुरु खालसे पंथ दा इतिहास, पंथ दा माना मत्या इतिहास बड़े प्यार ते सत्कार नाल आप जी सरवण कर रहे हो। प्राचीन पंथ प्रकाश, दो पंथ प्रकाश लिखे हुए सिख इतिहास दे ग्रंथ मिलते ने। एक ता ए प्राचीन पंथ प्रकाश है जिस दे लिखारी भाई रतन सिंह जी भंगू हन। दूसरा जो पंथ दा इतिहास जिसनू नवीन पंथ प्रकाश कहिंदे ने, ओ ग्यानी ग्यान सिंह जी होना ने लिखिया है। प्राचीन पंथ प्रकाश दी कथा आप समूह माई भाई सरवण कर रहे हो। सिख इतिहास दा ये पहला ग्रंथ कह सकते हैं, बाकी जितने इतिहास दे ग्रंथ लिखे गए ने इसे इतिहास नू आधार बना के लिखे गए ने। खालसे पंथ ने दीना बेग दी मदद कीती है और जलंधर फतेह कीता। जलंधर शहर एक बेरी खालसे ने उजाड़ के थे रूप की तब्दील कर दिता है। बाबा वड़भाग सिंह जी जिन्हां ने करतारपुर साहब की बेअदबी का खालसे नाल रल के बदला लिया है। नासर अली खां वो मर चुका सी, कबर दे विचों दा शरीर कढ़ के फूकिया है और जलंधर वासियां नूं प्रताड़ना कीती है। इस प्रकार नाल खालसे ने जदों जलंधर फतेह कर लिया, दीना बेग नूं उत्थों दी सूबेदारी दे दित्ती, क्योंकि दीना बेग ने पंथ दी शरण लई सी, खालसे दी शरण लई सी, तो खालसा जलंधर नूं सोध के उत्थों इधर अपने इलाके च मालवे दे इलाके विच आया है। आओ मन बिरतियां एकागर करके गुरु खालसे पंथ दा पवित्र इतिहास, ये पंथ दा इतिहास है, खालसे दा इतिहास है। ओ खालसा जिस खालसे नूं गुरु कलगी धर ने कहा, खालसा मेरो रूप है खास, खालसे मैं हूं करो निवास, उस खालसे पंथ दा इतिहास है जिन्हों कलगीधर पातशाह ने अपना स्वरूप कहा है और कहा कि मैं इस खालसे पंथ विच वरतदा। खालसे च कलगीधर जी वरत के सारे कौतक वरता रहे ने, इस करके मन बिरतियां दसवें पातशाह दे चरणां नाल जोड़ो, एकाग्रता बनाओ ते आखो जी सतनाम
श्री वाहेगुरु साहिब जीओ,
सतनाम
श्री वाहेगुरु साहिब जीओ, दोहेरा ਡੇਰਾ ਲਾਇਓ ਪਦ ਸੋ ਸਭ ਸਿੱਖ ਮੈਂ ਤਿਸ ਆਣ।
ਉਸ ਵੇਲੇ ਕੁਝ ਸਿੰਘ ਜਲੰਧਰ ਨੂੰ ਫਤਿਹ ਕਰਨ ਤੋਂ ਬਾਅਦ ਇਧਰਾ ਭਾਦਸੋਂ ਦਾ ਜਿਹੜਾ ਇਲਾਕਾ ਹੈ ਇੱਥੇ ਭਾਦਸੋਂ ਸ਼ਹਿਰ ਵਿਚ ਆ ਕੇ ਪੰਥ ਨੇ ਡੇਰਾ ਕੀਤਾ ਹੈ।
ਬਚਨ ਮੰਨਿਓ ਗੁਰੂ ਕੋ ਧੰਨ ਸਿੱਖ ਸੋ ਜਾਣ।
ਧੰਨ ਹਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦਾ ਬਚਨ ਮੰਨਿਆ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ ਹੈ।
ਦੀਨਾ ਬੇਗ ਤਬ ਆਇਓ ਲੇ ਰੁਪਈਏ ਲੱਖ।
ਜਦੋਂ ਖਾਲਸੇ ਨੇ ਜਲੰਧਰ ਫਤਿਹ ਕਰ ਲਿਆ ਦੀਨਾ ਬੇਗ ਨੂੰ ਉਥੋਂ ਦੀ ਸੂਬੇਦਾਰੀ ਦੇ ਦਿੱਤੀ ਨਵਾਬੀ ਦੇ ਦਿੱਤੀ ਤੋ ਦੀਨਾ ਬੇਗ ਉਸ ਵੇਲੇ ਫਿਰ ਖਾਲਸੇ ਪੰਥ ਦੀ ਸ਼ਰਨ ਵਿਚ ਆਇਆ। ਇਕ ਲੱਖ ਰੁਪਈਆ ਨਜ਼ਰਾਨਾ ਲੈ ਕੇ ਪੰਥ ਦੇ ਚਰਨਾਂ ਦੇ ਵਿਚ ਹਾਜ਼ਰ ਹੋਇਆ।
ਕੜਾ ਲਿਆਇਓ ਹਜ਼ਾਰ ਕੋ ਦਿਓ ਅੱਗੇ ਖਾਲਸੇ ਰਾਖ।
ਇਕ ਲੱਖ ਰੁਪਈਆ ਨਗਦੀ ਭੇਟ ਕੀਤਾ ਪੰਥ ਨੂੰ। ਇਹਦੇ ਤੋਂ ਇਲਾਵਾ 1000 ਰੁਪਈਏ ਦੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਰਸਤ ਲਿਆਂਦੀ। ਆਟਾ ਖੰਡ ਘਿਓ ਇਹ ਰਸਤਾਂ ਜਿਹੜੀਆਂ ਨੇ 1000 ਰੁਪਈਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਰਸਤ ਉਹ ਖਾਲਸੇ ਪੰਥ ਦੇ ਚਰਨਾਂ ਵਿਚ ਲਿਆ ਕੇ ਦੀਨਾ ਬੇਗ ਨੇ ਭੇਟ ਕੀਤੀ ਹੈ।
ਚੋਪੇ ਪੈਸੇ ਸੌਂਪੇ ਸ਼ਿਆਮ ਸਿੰਘ ਪਾਸ।
ਜਿਹੜੇ ਪੈਸੇ ਸਨ 1,00,000 ਰੁਪਈਆ ਉਹ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੂੰ ਸੌਂਪੇ ਹਨ। ਖਾਲਸੇ ਨੇ ਜਿੰਨਾ ਪੈਸਾ ਆਇਆ ਸੀ ਦੀਨਾ ਬੇਗ ਵੱਲੋਂ 1,00,000 ਰੁਪਈਆ ਨਜ਼ਰਾਨਾ ਆਇਆ ਖਾਲਸੇ ਦੇ ਚਰਨਾਂ ਵਿਚ ਭੇਟਾ ਆਇਆ ਉਹ 1,00,000 ਰੁਪਈਆ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੂੰ ਭੇਟ ਕੀਤਾ ਹੈ।
ਕੜਾ ਵਰਤਾਇਓ ਕਰ ਅਰਦਾਸ।
ਬੇਗ ਤਿਆਰ ਕੀਤੀ ਗਈ 1,000 ਰੁਪਈਏ ਦੀ ਰਸਤ ਬਸਤ ਲਿਆਇਆ ਸੀ ਦੀਨਾ ਬੇਗ ਉਹਦੀਆਂ ਰਸਤਾਂ ਬਸਤਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਸਿੰਘਾਂ ਨੇ ਵਿਧੀ ਸਹਿਤ ਤਿਆਰ ਕੀਤੀ ਹੈ। ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਮਹਾਰਾਜ ਜੀ ਦਾ ਸ਼ੁਕਰਾਨਾ ਕਰਕੇ ਕਿ ਕਲਗੀਧਰ ਪਾਤਸ਼ਾਹ ਇਹ ਜੰਗ ਆਪ ਜੀ ਦੀ ਕਿਰਪਾ ਨਾਲ ਫਤਿਹ ਕੀਤਾ ਹੈ। ਗੁਰਦੇਵ ਦਾ ਸ਼ੁਕਰਾਨਾ ਕਰਕੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਾਰੇ ਪੰਥ ਵਿਚ ਸਾਰੀ ਸੰਗਤ ਵਿਚ ਵਰਤਾਈ ਹੈ।
ਨਵਾਬ ਕੜਾ ਜਬ ਮੁਖ ਮੈਂ ਪਾਇਓ ਧੰਨ ਗੁਰੂ ਨਾਨਕ ਉਹਨੇ ਅਲਾਇਓ।
ਕੜਾਹ ਪ੍ਰਸ਼ਾਦ ਦੀ ਦੇਗ ਦਾ ਛਾਂਦਾ ਨਵਾਬ ਦੀਨਾ ਬੇਗ ਨੂੰ ਵੀ ਪ੍ਰਾਪਤ ਹੋਇਆ। ਇਹਨੇ ਪਹਿਲੀ ਵਾਰ ਉਹ ਦੇਗ ਲਈ ਸੀ। ਕੜਾਹ ਪ੍ਰਸ਼ਾਦ ਦੀ ਦੇਗ ਕਦੇ ਪਹਿਲਾਂ ਛਕੀ ਨਹੀਂ ਸੀ। ਜਦੋਂ ਦੇਗ ਵਰਤ ਰਹੀ ਸੀ ਤੇ ਦੇਗ ਦਾ ਵਰਤਾਰਾ ਦੀਨਾ ਬੇਗ ਨੂੰ ਵੀ ਮਿਲਿਆ ਤੇ ਇਹਨੇ ਉਹ ਕੜਾਹ ਪ੍ਰਸ਼ਾਦ ਦੀ ਜਦੋਂ ਇੱਕ ਕੋਰੀ ਆਪਣੇ ਮੂੰਹ ਦੇ ਵਿਚ ਪਾਈ
ਧੰਨ ਗੁਰੂ ਨਾਨਕ ਮੈਂ ਅਲਾਇਓ
ਤੇ ਦੀਨਾ ਬੇਗ ਦੇ ਮੁਖੋਂ ਕੜਾਹ ਪ੍ਰਸ਼ਾਦ ਦੀ ਦੇਗ ਮੂੰਹ ਵਿਚ ਪਾਉਂਦਿਆਂ ਹੀ ਬਚਨ ਨਿਕਲਿਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਬਦੋ ਬਦੀ ਉਹਦੇ ਮੂੰਹ ਤੋਂ ਇਹ ਸ਼ਬਦ ਨਿਕਲਿਆ ਦੀਨਾ ਬੇਗ ਦੇ ਕਿ ਧੰਨ ਗੁਰੂ ਨਾਨਕ ਧੰਨ ਹਨ
ਹਮਸੇ ਬੁੱਧਣ ਕੋ ਯਾ ਖਾਣਾ।
ਕਿਆ ਬਾਤ ਹੈ ਕੜਾਹ ਪ੍ਰਸ਼ਾਦ ਦੀ ਦੇਗ ਇਹ ਤਾਂ ਅੰਮ੍ਰਿਤ ਹੈ। ਕਹਿੰਦੇ ਮਾਨੋ ਗੁਰੂ ਨਾਨਕ ਸਾਹਿਬ ਨੇ ਸਾਡੇ ਵਰਗਿਆਂ ਬੁੱਢਿਆਂ ਤੇ ਕਿਰਪਾ। ਦੀਨਾ ਬੇਗ ਬੁੱਢਾ ਸੀ ਨਾ, ਕਹਿੰਦਾ ਸਾਡੇ ਵਰਗੇ ਜਿਹੜੇ ਬਜ਼ੁਰਗ ਆਦਮੀ ਨੇ ਬੁੱਢੇ ਆਦਮੀ ਨੇ ਉਹਨਾਂ ਵਾਸਤੇ ਗੁਰੂ ਨਾਨਕ ਸਾਹਿਬ ਨੇ ਮਾਨੋ ਇਹ ਖਾਸ ਤੌਰ ਤੇ ਇਹ ਕੜਾਹ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਵਰਤਾਇਆ ਆਪਣੀ ਸੰਗਤ ਵਿਚ ਤਾਂ ਜੋ ਸਾਡੇ ਵਰਗੇ ਬਜ਼ੁਰਗ ਆਨੰਦ ਨਾਲ ਛਕ ਸਕਣ, ਕਿਉਂਕਿ ਇਹਨੂੰ ਛਕਣ ਵਾਸਤੇ ਦੰਦਾਂ ਦੀ ਲੋੜ ਨਹੀਂ ਪੈਂਦੀ। ਕਹਿੰਦੇ ਮਾਨੋ ਇਹ ਸਾਡੇ ਵਰਗੇ ਬੁੱਢਿਆਂ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਖਾਣਾ ਵਰਤਾਇਆ ਹੈ।
ਨਾਨਕ ਜੀ ਆਣਾ
ਇਹ ਜਿਹੜਾ ਪ੍ਰਸ਼ਾਦ ਹੈ ਕੜਾਹ ਪ੍ਰਸ਼ਾਦ ਇਹ ਪ੍ਰਸ਼ਾਦ ਇਸ ਮਾਤ ਲੋਕ ਦੀ ਧਰਤੀ ਦਾ ਨਹੀਂ ਲੱਗਦਾ। ਇਹ ਪ੍ਰਸ਼ਾਦ ਇਸ ਤਰ੍ਹਾਂ ਜਾਪਦਾ ਮਾਨੋ ਗੁਰੂ ਨਾਨਕ ਸਾਹਿਬ ਜੀ ਸਾਡੇ ਵਰਗੇ ਬਜ਼ੁਰਗਾਂ ਵਾਸਤੇ ਸੱਚਖੰਡ ਤੋਂ ਬਹਿਸ਼ਤ ਤੋਂ ਇਹ ਦੇਗ ਲੈ ਕੇ ਆਏ ਹੋਣ। ਇਹ ਕੜਾਹ ਪ੍ਰਸ਼ਾਦ ਮਾਨੋ ਬਹਿਸ਼ਤ ਤੋਂ ਲੈ ਕੇ ਆਏ ਹੋਣ।
25,000 ਹੋਰ ਕਰ ਲਿਓ।
ਇਹਨੇ 25,000 ਰੁਪਈਆ ਹੋਰ ਪੰਥ ਦੇ ਚਰਨਾਂ ਚ ਭੇਟ ਕੀਤਾ।
ਦੁਆਬੇ ਟਕਾ 1,25,000 ਦਿਓ।
ਦੁਆਬੇ ਦੇ ਇਲਾਕੇ ਦਾ 1,25,000 ਰੁਪਈਆ ਟਕਾ ਉਹ ਖਾਲਸੇ ਪੰਥ ਨੂੰ ਦੇਣਾ ਇਹਨੇ ਪ੍ਰਵਾਨ ਕੀਤਾ ਕਿ ਦੁਆਬੇ ਦੇ ਇਲਾਕੇ ਦਾ 1,25,000 ਟਕਾ ਉਹ ਆਪ ਜੀ ਦੇ ਚਰਨਾਂ ਵਿਚ ਮੈਂ ਭੇਟ ਕਰਾਂਗਾ।
ਨਵਾਬ ਦੁਆਬਾ ਲੁੱਟਣੋਂ ਹਟਾਇਆ।
ਨਵਾਬ ਨੇ ਬੇਨਤੀ ਕੀਤੀ ਖਾਲਸਾ ਜੀ ਤੁਸੀਂ ਨਵਾਬਾ ਦੁਆਬਾ ਜਿਹੜਾ ਇਹ ਲੁੱਟਣਾ ਨਹੀਂ। ਦੁਆਬੇ ਦੇ ਇਲਾਕੇ ਦੀ ਜਿੰਨੀ ਮਾਇਆ ਹੋਇਆ ਕਰੇਗੀ 1.25 ਲੱਖ ਰੁਪਈਆ ਮੈਂ ਤੁਹਾਡੇ ਚਰਨਾਂ ਚ ਹਰ ਸਾਲ ਭੇਟ ਕਰ ਦਿਆ ਕਰਾਂਗਾ ਤੇ ਤੁਸੀਂ ਦੁਆਬਾ ਜਿਹੜਾ ਹੈ ਇਹਦੇ ਤੇ ਲੁੱਟ ਮਾਰ ਨਾ ਕਰੋ।
ਸਾਂਝਾ ਖਾਲਸੇ ਸਾਥ ਬਣਾਇਆ,
ਇਹਦਾ ਦੁਆਬੇ ਦੇ ਇਲਾਕੇ ਤੇ ਨਵਾਬੀ ਦੀਨਾ ਬੇਗ ਨੇ ਕੀਤੀ ਖਾਲਸੇ ਨਾਲ ਸਾਂਝ ਪਾ ਲਈ, ਪੰਥ ਦੇ ਨਾਲ ਸਾਂਝ ਪਾ ਕੇ ਦੁਆਬੇ ਤੇ ਇਹਨੇ ਨਵਾਬੀ ਕੀਤੀ ਹੈ।
1813
ਸੰਮਤ ਬਿਕਰਮੀ ਦਾ ਸਾਲ, ਯਾਨੀ ਕਿ 1756 ਈਸਵੀ ਦਾ ਸਾਲ ਹੈ।
ਐਸੋ ਪਯੋ ਖਾਲਸੋ ਹਾਲ,
ਇਸ ਤਰ੍ਹਾਂ ਖਾਲਸੇ ਨੇ ਜਲੰਧਰ ਤੇ ਫਤਿਹ ਕੀਤੀ 1813 ਸੰਮਤ ਬਿਕਰਮੀ ਦੇ ਵਿਚ।
ਦੋਹੇਰਾ ਮੁਗਲ ਜੀ ਦੁੱਲੀ ਪਤ ਉਤੇ ਸੋ ਕਿਤਰੇ ਦਿੱਲੀਏ ਮੱਦ ਦੜਾਏ।
ਜਿਹੜੇ ਖਾਲਸਾ ਜੀ ਉਧਰ ਮੁਗਲ ਸਨ ਦਿੱਲੀ ਦੇ ਵਿਚ, ਉਹ ਦਿੱਲੀ ਸ਼ਹਿਰ ਦੇ ਵਿਚ ਹੀ ਲੁਕ ਛਿਪ ਕੇ ਰਹਿ ਰਹੇ ਨੇ, ਦੜ ਵੱਟ ਕੇ ਸਮਾਂ ਕੱਟ ਰਹੇ ਹਨ।
ਪਠਾਣ ਕੰਧਾਰੀ ਰਹਿ ਰਹੇ ਹੋ ਦਿੱਲੀ ਗਿਰਦ ਪਾਤਸ਼ਾਹ।
ਪਠਾਣ ਸਨ ਕੰਧਾਰੀ ਅਬਦਾਲੀ ਦੇ ਨਾਲ ਆਏ ਹੋਏ, ਉਹਨਾਂ ਅਬਦਾਲੀ ਦੇ ਨਾਲ ਆਏ ਹੋਏ ਪਠਾਣਾ ਨੇ ਦਿੱਲੀ ਦੇ ਆਲੇ ਦੁਆਲੇ ਫਿਰ ਕੇ, ਦਿੱਲੀ ਦੇ ਗਿਰਦੇ ਫਿਰ ਕੇ ਪਾਤਸ਼ਾਹੀ ਆਪ ਆਪਣੇ ਹੱਥ ਵਿਚ ਸਾਂਭੀ ਹੋਈ ਹੈ।
ਦਿੱਲੀ ਮੈਂ ਜਬ ਯੋ ਸੁਣਿਓ ਗਯੋ ਬੁਲੰਦ ਖਾ ਭਾਜ।
ਦਿੱਲੀ ਵਿਚ ਜਦੋਂ ਮੁਗਲਾਂ ਨੇ ਸੁਣਿਆ ਕਿ ਖਾਲਸੇ ਨੇ ਜਲੰਧਰ ਦਾ ਨਵਾਬ ਸਰ ਬੁਲੰਦ ਖਾਂ ਭਜਾ ਦਿੱਤਾ ਔਰ ਉਥੋਂ ਦਾ ਰਾਜ ਦੀਨਾ ਬੇਗ ਨੂੰ ਦੇ ਦਿੱਤਾ, ਇਹ ਗੱਲ ਜਦੋਂ ਦਿੱਲੀ ਦੇ ਵਿਚ ਮੁਗਲਾਂ ਨੇ ਸੁਣੀ ਹੈ,
ਗਏ ਬੁਲੰਦ ਖਾਂ ਭਾਜ।
ਸਰ ਬੁਲੰਦ ਖਾਂ ਜਿਹੜਾ ਹੈ ਉਹ ਜਲੰਧਰ ਤੋਂ ਭੱਜ ਗਿਆ ਹੈ।
ਲੈ ਮਰਟੇ ਸੰਗ ਉਨ ਉਠਿਓ ਗਾਜੀ ਦੀ ਗਾਜ।
ਉਧਰੋਂ ਜਿਹੜਾ ਗਾਜੀ ਦੀਨ ਹੈ ਉਹਨੇ ਮਰਟਿਆਂ ਨੂੰ ਆਪਣੇ ਨਾਲ ਲਿਆ ਤੇ ਮਰਟਿਆਂ ਨੂੰ ਨਾਲ ਲੈ ਕੇ ਉਹਨਾਂ ਮੁਗਲਾਂ ਨੇ ਫਿਰ ਗੱਜ ਕੇ ਹਮਲਾ ਬੋਲਿਆ ਇਹਨਾਂ ਕੰਧਾਰੀਆਂ ਤੇ ਦਿੱਲੀ ਛੁਡਾਉਣ ਵਾਸਤੇ।
ਲੱਖ ਟਕਾ ਕਾ ਤਿੱਥੇ ਤੁਰ ਲਾਇਆ,
1 ਲੱਖ ਟਕਾ ਦੇ ਕੇ ਮਰਟਿਆਂ ਨੂੰ ਆਪਣੇ ਨਾਲ ਰਲਾ ਲਿਆ ਮੁਗਲਾਂ ਨੇ।
ਮਰਹੱਤਨ ਅੱਗੇ ਚਲਾਇਆ,
ਮਰਟਿਆਂ ਨੂੰ ਆਪਣੇ ਨਾਲ ਅੱਗੇ ਤੋਰ ਲਿਆ, ਮਰਟਿਆਂ ਨੂੰ ਆਪਣੇ ਨਾਲ ਲੈ ਕੇ ਅੱਗੇ ਚੱਲ ਪਏ।
ਸਰਹੰਦ ਸਮੁੰਦ ਖਾਂ ਕੀ
ਪਯੋ, ਸਰਹੰਦ ਸ਼ਹਿਰ ਦੇ ਵਿਚ ਸਮੁੰਦ ਖਾਂ ਸੀ, ਇਥੋਂ ਦਾ ਜਿਹੜਾ ਸੂਬੇਦਾਰ ਸੀ ਉਹਦਾ ਨਾਂ ਸੀ ਸਮੁੰਦ ਖਾਂ। ਇਹ ਸਮੁੰਦ ਖਾਂ ਜਿਹੜਾ ਸੀ ਉਹਨਾਂ ਤੋਂ ਆਕੀ ਹੋ ਗਿਆ, ਦਿੱਲੀ ਦੇ ਮੁਗਲਾਂ ਤੋਂ ਉਹ ਆਕੀ ਹੋ ਗਿਆ, ਬਾਗੀ ਹੋ ਗਿਆ।
ਮਰਤਨ ਭੇੜਾ ਆਨ ਸੁਕਿਓ,
ਜਿਹੜੇ ਮਰੱਟੇ ਸਨ ਉਹਨਾਂ ਮੁਗਲਾਂ ਨੂੰ ਨਾਲ ਲੈ ਕੇ ਮਰੱਟਿਆਂ ਨੇ ਆ ਕੇ ਹਮਲਾ ਬੋਲ ਦਿੱਤਾ ਸਰਹੰਦ ਦੇ ਸਮੁੰਦ ਖਾਂ ਦੇ ਉੱਤੇ।
ਸ਼ਹਿਰ ਵੜਨ ਨਾ ਦੇ,
ਸਮੁੰਦ ਖਾਂ ਨੇ ਉਹਨਾਂ ਮਰੱਟਿਆਂ ਨੂੰ ਸ਼ਹਿਰ ਵਿਚ ਵੜਨ ਨਹੀਂ ਦਿੱਤਾ, ਸ਼ਹਿਰ ਸਰਹੰਦ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ।
ਸੌ ਦਿਨ ਲੜੇ ਸੋ ਫਿੱਕੇ ਪਏ,
ਕਈ ਦਿਨ ਮਰੱਟੇ ਲੜਦੇ ਰਹੇ, ਆਖਿਰਕਾਰ ਫਿੱਕੇ ਪੈ ਗਏ, ਥੋਥੇ ਪੈ ਗਏ।
ਦੀਨ ਬੇਗ ਯੋ ਬਜੀ ਰਹਿ ਕਯੋ, ਬਿਨਾ ਸਿੰਘ ਨ ਮਰਤੋ ਨਾ ਆਇਓ।
ਦੀਨਾ ਬੇਗ ਨੇ ਉਸ ਵੇਲੇ ਵਜ਼ੀਰਾਂ ਨੂੰ ਕਿਹਾ, ਕਹਿਣ ਲੱਗੇ ਕਿ ਜੇ ਤੁਸੀਂ ਸਰਹੰਦ ਮਾਰਨੀ ਹੈ ਨਾ ਤੇ ਖਾਲਸੇ ਪੰਥ ਦੀ ਮਦਦ ਤੋਂ ਬਿਨਾਂ ਤੁਸੀਂ ਸਰਹੰਦ ਨਹੀਂ ਮਾਰ ਸਕਦੇ। ਉਨ੍ਹਾਂ ਮੁਗਲਾਂ ਨੂੰ ਕਿਹਾ, ਉਹ ਮਰੱਟਿਆਂ ਨੇ ਤੇ ਆਪਣੇ ਵੱਲੋਂ ਜ਼ੋਰ ਲਾ ਲਿਆ ਪਰ ਉਹ ਸਰਹੰਦ ਫਤਿਹ ਨਹੀਂ ਕਰ ਸਕੇ। ਸਮੁੰਦ ਖਾੜਿਆ ਰਿਹਾ ਔਰ ਕਈ ਦਿਨਾਂ ਤੱਕ ਜੰਗ ਹੁੰਦਾ ਰਿਹਾ, ਮਰੱਟੇ ਸਰਹੰਦ ਚ ਪ੍ਰਵੇਸ਼ ਨਹੀਂ ਕਰ ਸਕੇ। ਜਿਹੜਾ ਦੀਨਾ ਬੇਗ ਸੀ ਉਹ ਇਹਨਾਂ ਮੁਗਲਾਂ ਦੇ ਨਾਲ ਸੰਧੀ ਰੱਖਦਾ ਸੀ ਦਿੱਲੀ ਵਾਲਿਆਂ ਨਾਲ, ਉਹਨੇ ਆਖਿਆ ਕਿ ਜੇ ਤੁਸੀਂ ਸਰਹੰਦ ਮਾਰਨੀ ਹੈ ਤਾਂ ਗੱਲ ਸੁਣੋ, ਇਹ ਸਰਹੰਦ ਤੁਸੀਂ ਖਾਲਸੇ ਪੰਥ ਦੀ ਮਦਦ ਤੋਂ ਬਿਨਾਂ ਨਹੀਂ ਮਾਰ ਸਕਦੇ, ਖਾਲਸੇ ਪੰਥ ਦੀ ਮਦਦ ਤੋਂ ਸਹਾਇਤਾ ਤੋਂ ਬਿਨਾਂ ਸਰਹੰਦ ਨਹੀਂ ਜਿੱਤ ਸਕਦੇ।
ਵਜ਼ੀਰ ਕਹੀ ਦੇ ਟਕੇ ਲੈ ਆਓ,
ਇਹ ਜਿਹੜਾ ਵਜ਼ੀਰ ਸੀ ਗਾਜੀ ਦੀਨ ਇਹਨੇ ਉਸ ਵੇਲੇ ਇਹਨੂੰ ਦੀਨਾ ਬੇਗ ਨੂੰ ਕਿਹਾ ਸੂਬੇ ਜਲੰਧਰ ਨੂੰ, ਕਹਿਣ ਲੱਗਾ ਜੇ ਖਾਲਸੇ ਦੀ ਮਦਦ ਬਿਨਾਂ ਸਰਹੰਦ ਨਹੀਂ ਜਿੱਤੀ ਜਾ ਸਕਦੀ ਤੇ ਫਿਰ ਖਾਲਸੇ ਨੂੰ ਟਕੇ ਦੇਣੇ ਪ੍ਰਵਾਨ ਕਰਕੇ ਖਾਲਸੇ ਨੂੰ ਆਪਣੀ ਮਦਦ ਵਾਸਤੇ ਚੜਾ ਕੇ ਲੈ ਆ।
ਸਿੰਘਨ ਸੇਤੀ ਬਾਤ ਬਣਾਓ,
ਔਰ ਖਾਲਸੇ ਪੰਥ ਦੇ ਨਾਲ ਆਪਣੀ ਗੱਲਬਾਤ ਬਣਾ ਲਓ, ਪੰਥ ਦੇ ਨਾਲ ਸੰਧੀ ਕਰ ਲਓ ਸਰਹੰਦ ਜਿੱਤਣ ਲਈ।
ਦੀਨਾ ਬੇਗ ਸਦੀਕ ਭਜਾਇਓ,
ਦੀਨਾ ਬੇਗ ਨੇ ਉਸ ਵੇਲੇ ਸਦੀਕ ਬੇਗ ਨਾਮ ਦਾ ਇ੕ਕ ਦੂਸਰਾ ਜਰਨੈਲ ਸੀ ਉਹਨੂੰ ਖਾਲਸੇ ਪੰਥ ਕੋਲ ਭੇਜਿਆ।
ਸੋ ਸਿੰਘਨ ਕੋ ਲੈ ਕੇ ਆਇਓ।
ਸਦੀਕ ਬੇਗ ਨੇ ਜਾ ਕੇ ਖਾਲਸੇ ਨੂੰ ਬੇਨਤੀ ਕੀਤੀ, ਖਾਲਸਾ ਜੀ ਸਰਹੰਦ ਤੇ ਫਤਿਹ ਕਰਨੀ ਹੈ ਤੇ ਸਰਹੰਦ ਜਿੱਤਣ ਵਾਸਤੇ ਤੁਹਾਡੀ ਸਾਨੂੰ ਲੋੜ ਹੈ, ਤੁਹਾਡੀ ਸਹਾਇਤਾ ਦੀ ਲੋੜ ਹੈ, ਤੁਸੀਂ ਸਾਡੀ ਸਹਾਇਤਾ ਕਰੋ। ਤੋ ਇਸ ਤਰ੍ਹਾਂ ਸਦੀਕ ਬੇਗ ਖਾਲਸੇ ਪੰਥ ਨੂੰ ਆਪਣੀ ਮਦਦ ਵਾਸਤੇ ਨਾਲ ਚੜਾ ਕੇ ਲਿਆਇਆ।
ਸਿੰਘਨ ਕੋ ਹਮ ਟਕੇ ਨਲੀ ਮੈਂ, ਗਿਲਜਨ ਕੋ ਹਮ ਮਾਰ ਗਿਰੇ ਮੈਂ।
ਇਹਨਾਂ ਨੇ ਆਖਿਆ ਜੀ ਅਸੀਂ ਤੁਹਾਨੂੰ ਟਕੇ ਭੇਟ ਕਰਾਂਗੇ। ਖਾਲਸੇ ਨੇ ਆਖਿਆ ਸਾਨੂੰ ਟਕੇ ਨਹੀਂ ਚਾਹੀਦੇ, ਅਸੀਂ ਤਾਂ ਜਿਹੜੇ ਆ ਗਿਲਜੇ ਨੇ ਨਾ ਸਰਹੰਦ ਦੇ ਉੱਤੇ ਇਲਾਕੇ ਦੇ ਉੱਤੇ ਕਾਬਜ ਹੋਏ, ਇਹਨਾਂ ਗਿਲਜਿਆਂ ਦੇ ਸਿਰ ਵਿੱਧਣੇ ਨੇ, ਇਹਨਾਂ ਗਿਲਜਿਆਂ ਨੂੰ ਦੁਰਾਨੀਆਂ ਨੂੰ ਮਾਰਨਾ ਹੈ।
ਜੋ ਸਿੰਘਨ ਤੋਂ ਸ਼ਹਿਰ ਲੁਟਾਵੋ ਤੋ ਸਿੰਘਨ ਕੋ ਤੁਰਤ ਕਢਾਵੋ।
ਤੇ ਦੂਸਰੀ ਸਾਡੀ ਸ਼ਰਤ ਇਹ ਹੈ ਕਿ ਅਸੀਂ ਸਰਹੰਦ ਦੇ ਉੱਤੇ ਲੁੱਟਮਾਰ ਕਰਕੇ ਸਰਹੰਦ ਨੂੰ ਉਜਾੜ ਕੇ ਥੇ ਬਣਾਉਣਾ। ਇਸ ਸ਼ਰਤ ਤੇ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਆਵਾਂਗੇ ਕਿ ਅਸੀਂ ਸਰਹੰਦ ਨੂੰ ਲੁੱਟਣਾ ਔਰ ਸਰਹੰਦ ਨੂੰ ਮਾਰ ਕੇ ਖਤਮ ਕਰਕੇ ਤੁਰਤ ਜਿੰਨੇ ਵੀ ਇੱਥੇ ਦੁਰਾਨੀ ਹੋਣਗੇ, ਤੁਰਕ ਹੋਣਗੇ, ਉਨ੍ਹਾਂ ਨੂੰ ਕੱਢਣਾ ਹੈ।
ਦੋਹੇਰਾ ਸ਼ੇਰ ਤਬੈ ਤੁਰਤ ਮਾਰੀਏ ਜੋ ਦੇ ਬੇਲੇ ਤੋਂ ਫੂਕ।
ਸਿੰਘ ਜਦੋਂ ਇੱਥੇ ਆ ਗਏ, ਸਰਹੰਦ ਆ ਪਹੁੰਚੇ, ਸਿੰਘਾਂ ਨੇ ਆਖਿਆ ਪਹਿਲਾਂ ਲੜਨ ਦੀ ਬਜਾਏ ਸਾਨੂੰ ਹੋਰ ਵਿਉਂਤਬੰਦੀ ਨਾਲ ਚੱਲਣਾ ਪਏਗਾ। ਕਹਿੰਦੇ ਜੀ ਕਿਹੜੀ ਵਿਉਂਤਬੰਦੀ? ਸਿੰਘਾਂ ਨੇ ਉਦਾਹਰਣ ਦਿੱਤੀ, ਕਹਿੰਦੇ ਸ਼ੇਰ ਨੂੰ ਮਾਰਨਾ ਹੋਵੇ ਤੇ ਜਿਹੜੇ ਜੰਗਲ ਦੇ ਵਿੱਚ ਜਿਹੜੇ ਬੇਲੇ ਦੇ ਵਿੱਚ ਸ਼ੇਰ ਰਹਿੰਦਾ ਹੋਵੇ ਨਾ, ਉਹਨੂੰ ਆਲੇ ਦੁਆਲੇ ਅੱਗ ਲਾ ਦੇਣੀ ਚਾਹੀਦੀ ਹੈ। ਆਲੇ ਦੁਆਲੇ ਬੇਲੇ ਨੂੰ ਅੱਗ ਲੱਗ ਜਾਏ ਨਾ, ਸ਼ੇਰ ਆਪਣੇ ਆਪ ਬਾਹਰ ਨਿਕਲ ਆਉਂਦਾ, ਅੱਧਾ ਤਾਂ ਉਦਾਂ ਹੀ ਮਾਰਿਆ ਜਾਂਦਾ ਜਦੋਂ ਉਹਦਾ ਬੇਲਾ ਸੜ ਜਾਏ।
ਕਿਲਾ ਤੁਰਤ ਤਬ ਜਬ ਸ਼ਹਿਰ ਪਰਤ ਹੈ ਲੋਕ।
ਕਹਿੰਦੇ ਉਸ ਵੇਲੇ ਖਾਲਸੇ ਨੇ ਆਖਿਆ ਕਿ ਇਸੇ ਤਰ੍ਹਾਂ ਇਹ ਕਿਲਾ ਤਾਂ ਟੁੱਟੇਗਾ ਸਰਹੰਦ ਦਾ ਜੇ ਪਹਿਲਾਂ ਸਰਹੰਦ ਸ਼ਹਿਰ ਨੂੰ ਉਜਾੜਿਆ ਜਾਏਗਾ ਆਲਾ ਦੁਆਲਾ। ਜਦੋਂ ਸ਼ਹਿਰ ਉਜਾੜ ਕੇ ਨੇਸ ਤੋਂ ਨਾਬੂਦ ਕਰ ਦਿੱਤਾ ਜਾਏਗਾ ਫਿਰ ਇਹ ਕਿਲਾ ਟੁੱਟ ਸਕਦਾ, ਫਿਰ ਇਸ ਕਿਲੇ ਨੂੰ ਤੋੜਿਆ ਜਾ ਸਕਦਾ ਹੈ।
ਚੁੱਪ ਸਿੰਘਨ ਲੋਟ ਸਮਾਪ ਕਰਾਏ।
ਉਸ ਵੇਲੇ ਕਹਿ ਦਿੱਤਾ ਇਹਨਾਂ ਤੁਰਕਾਂ ਨੂੰ ਕਿ ਜਿੰਨੀ ਲੁੱਟ ਹੋਵੇਗੀ ਸਰਹੰਦ ਸ਼ਹਿਰ ਦੀ ਉਹ ਖਾਲਸੇ ਨੂੰ ਮਾਫ਼ ਕੀਤੀ ਜਾਏਗੀ, ਉਹ ਖਾਲਸੇ ਦੀ ਹੋਵੇਗੀ।
ਕੁਰਾਨ ਕਸਮ ਬੋਤੀ ਖਾਏ।
ਸਦੀਕ ਬੇਗ ਨੇ, ਦੀਨਾ ਬੇਗ ਨੇ, ਗਾਜੀ ਦੀਨ ਨੇ ਨਾ, ਸਾਰੇ ਮੁਗਲਾਂ ਨੇ ਉਸ ਵੇਲੇ ਕਸਮ ਖਾਧੀ ਕੁਰਾਨ ਦੀ ਕਿ ਸਾਨੂੰ ਕੁਰਾਨੇ ਪਾਕ ਦੀ ਕਸਮ ਹੈ ਕਿ ਤੁਸੀਂ ਸਰਹੰਦ ਨੂੰ ਉਜਾੜ ਕੇ ਥੇ ਬਣਾ ਦਿਓ, ਸਰਹੰਦ ਸ਼ਹਿਰ ਸਾਰਾ ਲੁੱਟ ਲਓ, ਜਿੰਨੀ ਲੁੱਟ ਹੋਵੇਗੀ ਸਰਹੰਦ ਸ਼ਹਿਰ ਦੀ ਉਹ ਖਾਲਸੇ ਦੀ ਹੋਵੇਗੀ।
ਸਿੰਘਨ ਡੇਰਾ ਪੰਜਾਬੀ ਪਾਇਆ।
ਸਿੰਘਾਂ ਨੇ ਪੰਜਾਬੀ ਬਾਗ ਦੇ ਵਿੱਚ ਸਰਹੰਦ ਸ਼ਹਿਰ ਵਿੱਚ ਆ ਕੇ ਡੇਰਾ ਪਾਇਆ ਹੈ,
ਸਰਹੰਦ ਸ਼ਹਿਰ ਨੂੰ ਹੱਲਾ ਕਰਾਇਆ।
ਪਹਿਲਾਂ ਖਾਲਸੇ ਨੇ ਸਰਹੰਦ ਸ਼ਹਿਰ ਤੇ ਹਮਲਾ ਬੋਲਿਆ, ਸ਼ਹਿਰ ਦੇ ਬਾਜ਼ਾਰਾਂ ਤੇ ਹੱਲਾ ਬੋਲਿਆ।
ਦੋਹੇਰਾ ਸਤਿਗੁਰ ਕੋ ਤੋ ਹੁਕਮ ਜੋ ਬਣੀ ਵਿਧੀ ਅਬ ਆਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਬਚਨ ਸੀ ਨਾ ਕਿ ਮੇਰਾ ਖਾਲਸਾ ਪੰਥ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਏਗਾ, ਸਾਰੇ ਸਰਹੰਦ ਸ਼ਹਿਰ ਨੂੰ ਉਜਾੜ ਕੇ ਥੇ ਬਣਾ ਕੇ ਰੱਖ ਦੇਗਾ, ਕਲਗੀਧਰ ਪਾਤਸ਼ਾਹ ਦੇ ਉਹ ਬਚਨ ਸਫਲੇ ਹੋਣ ਦਾ ਸਮਾਂ ਆ ਪਹੁੰਚਿਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੀਤੇ ਉਹਨਾਂ ਬਚਨਾਂ ਦਾ ਸਮਾਂ ਪੂਰਾ ਹੋਣ ਦਾ ਆ ਪਹੁੰਚਿਆ ਹੈ।
ਸਿੰਘਨ ਉਜਾੜਨ ਲੁੱਟਨੋ ਕਿਨੋ ਚਿਤ ਬੋਲਾਏ।
ਸਰਹੰਦ ਸ਼ਹਿਰ ਨੂੰ ਪੂਰਨ ਤੌਰ ਤੇ ਉਜਾੜਨ ਵਾਸਤੇ, ਲੁੱਟਣ ਵਾਸਤੇ ਸਾਰਾ ਚਿਤ ਲਾ ਦਿੱਤਾ, ਉਮਾ ਲਾ ਦਿੱਤਾ।
ਸਿੰਘਨ ਯੋ ਹੱਲਾ ਕੀਓ ਜਿਮ ਲੰਕਾ ਪਰ ਕਪਸੂਰ।
ਸਿੰਘਾਂ ਨੇ ਸਰਹੰਦ ਸ਼ਹਿਰ ਤੇ ਇਸ ਤਰ੍ਹਾਂ ਹਮਲਾ ਕੀਤਾ ਇਹਨੂੰ ਨੇਸ ਤੋਂ ਨਾਬੂਦ ਕਰਨ ਲਈ, ਕਹਿੰਦੇ ਮਾਨੋ ਜਿਵੇਂ ਸ਼੍ਰੀ ਰਾਮ ਨੇ ਲੰਕਾ ਨੂੰ ਖਤਮ ਕਰਨ ਵਾਸਤੇ ਲੰਕਾ ਤੇ ਹਮਲਾ ਬੋਲਿਆ ਸੀ।
ਦੌੜ ਜਾਏ ਕੰਦਨ ਚੜੈ ਸਿੰਘ ਦਿਸੈ ਕੰਗੂਰ ਹੈ ਕੰਗੂਰ।
ਕਹਿੰਦੇ ਤਾਂ ਦੌੜ ਕੇ ਸਿੰਘ ਕਿਲਿਆਂ ਦੀਆਂ ਕੰਧਾਂ ਨੂੰ ਜਾ ਚੜੇ ਸਰਹੰਦ ਸ਼ਹਿਰ ਦੇ ਬਾਜ਼ਾਰਾਂ ਵਿਚ, ਏਦਾਂ ਹਰ ਇਕ ਕੰਧ ਦੇ ਉੱਤੇ, ਹਰ ਇਕ ਕਿੰਗਰੇ ਦੇ ਉੱਤੇ, ਕਿਲੇ ਦੇ ਹਰ ਇਕ ਜਗ੍ਹਾ ਦੇ ਉੱਤੇ ਸਿੰਘ ਹੀ ਨਜ਼ਰ ਆ ਰਹੇ ਨੇ।
ਜੋ ਪਏ جب سنگ ٹپ کر اندر وڑے
پہلا شہر ماریا پھر قلعے دیا کندھا تے چڑھ کے سنگھ قلعے دے اندر جا وڑے قلعے دے اندر جا کے وڑ کے جدو سنگا نے پرویش کیتا
گلجے رہے ناگے کھڑے
قلعے دے وچ گلجے بیٹھے سن سمود خان سی نا گلجیاں دا پٹھان جڑا سرحد دا صوبے دار سی اے خالصے اگے سنگا اگے کھلو نہیں سکے
ایکو اڑے اسلی نو مار
جڑا کوئی گلجا دورانی سنگا دے اگے اڑیا خالصے نے مار مکایا
دورانی گئے سہار
بہت سارے دورانی خالصے اگے ہار مان گئے
سب سنگن بولوٹ مچائے
دورانیاں نو مار کے سنگا نے سرحد دا قلعہ فتح کر لیا اور دورانیاں نو پجا کے خالصے نے سرحد شہر دے وچ لوٹ مچائی
چنگی وست سنگھ ڈیرن آئے
چنگیاں چنگیاں وستواں سر سرحد شہر دے وچ وستواں خالصے نے اپنے تابعہ کیتیاں ادھین کیتیاں ہن
ہوئے دن مرتے لٹ پائے
دو دن خالصے نے سرحد شہر تے لٹ مار کیتی انہاں نو مرٹیاں نے بھی آ کے لٹ مار شروع کر دتی
پھر چترپوں سرور آئے
چترپوں چارے پاسوں مرٹے بھی آ پہنچے ہور جنے ترک سن وہ بھی سرحد نو لٹن واسطے آ پہنچے
سنگھ مرٹن دنگا بھیو
چلو مرٹے آ گئے سرحد شہر وچ تے خالصے دا مرٹیاں نال بول بالا ہو گیا خالصے دا لڑائی ہو گئی مرٹیاں دے نال انہاں آکھیا بھی اسی پہلا کہا سی کہ سرحد دی لٹ ساڈی ہووے گی اسی اے سرحد دے فتح کراں گے پر ایہدی لٹ ساڈی ہووے گی تسی ہن مرٹے وچ آ کے دخل اندازی کیوں کر رہے ہو پہلا تہاڈے کول لٹ تے ہو نہیں سکی سرحد فتح نہیں ہو سکیا ہن جدو اسی سرحد فتح کر لی تے تسی آ کے لٹن لگ پئے ہو گل صحیح نہیں ہے ادا سنگاں دا تے مرٹیاں دا آپسی تکرار ہو گیا
مرٹن کو بھی لوٹن ٹھہو
کہندے چلو پھر آ جاؤ تسی مرہٹے ہو تے اسی سنگھ ہاں سورمے ہاں تے پھر ہن اسی تہانوں بھی لٹاں گے ادا سنگاں نے کئی مرٹیاں نو بھی لٹ مار کر لیا کئی مرٹیاں دے شستر کھولے گھوڑے کھولے کہندے تہانوں کیا سی باہر رہو اندر نہ آیا جی سرحد شہر چ پر تسی نہیں مننے تے ہن تہانوں بھی اسی لٹاں گے ادا کئی مرٹیاں نو سنگاں نے لٹ لیا
تب مرٹے یوں چت ٹھئے دیرا سنگن لٹن چتے
اس ویلے مرٹیاں نے ویکھیا کہ تاں سانو بھی لٹن لگ پئے اسی وچ جا کے حصہ ورتان لگے اپنا بنڈن لگے تے ساڈے تے بھی آن پئے نے مرٹیاں نے ساریاں نے رل کے آپس وچ صلاح کیتی کہ جتھے سنگاں دا ڈیرا پنجابی باغ وچ اتھے جا کے سنگا تے حملہ کر کے انہاں دا ڈیرا اجاڑ دئیے انہاں دا ڈیرا لٹ خو کر کے اپنے اختیار کر لئیے
جب سنگھ لٹن شہر وڑائے
کہندے جدو سنگھ لٹن واسطے شہر چ وڑن گے
تھوڑے رہ سو ڈیرن مائے
تھوڑے جے سنگھ باہر ڈیرے چ رہ جان گے انہاں تے اسی حملہ کر دیاں گے انہاں چ بہتے سنگھ شہر چ وڑے ہون گے تھوڑے سنگھ باہر ڈیرے تے ہون گے او انہاں سارا ڈیرا انہاں سنگھاں دا لٹ مار کر کے کھو لواں گے
تب ان ڈیرا مار
تے اس وقت انہاں سنگھاں دا جڑا ڈیرا ہے او ماریا جاوے گا
نہیں تا ہم کو کریں خوار
نہیں تا اے سنگھ سانو خوار کرن گے سانو تنگ کرن گے
دوہرا دینا بیگن سوچنی تین سنگن کا دین
جدو یہ گل دینا بیگ دے کنا وچ پئی کے مرٹے سنگا دے ڈیرے تے حملے دی تیاری کر رہے نے ہن دینا بیگ سنگا نال اندروں پیار کرن لگ پیا سی کیونکہ سنگا نے دینا بیگ نو جلندر دا راج لے کے دتا سی یہی خالصے نو مدد واسطے لے کے آیا سی سرحد فتح کرن لئی تو دینا بیگ نے اپنی ذمہ واری سمجھی کہ جے ہن یہ مرٹے الٹا سنگاں دے اتنے گل پین دی تیاری کر رہے نے تے میرا فرض بنتا میں سنگاں نو خبر دیاں تو دینا بیگ نے اسی وقت خالصے نو خبر بھیج دتی
سب مرٹنیوں چت ٹھئی دیرا سنگن لٹن چتئی جب سنگھ لٹن شہر بنائے تھوڑے رہس دینا بیگ نے یوں سو سنی تین سنگن کا دین
دینا بیگ نے جدو سنیا کہ مرٹے تیاری کر رہے نے خالصے تے حملہ کرن دی سنگاں دے ڈیرے تے حملہ کرن دی کہ بہتے سنگھ شہر وچ بڑے ہون گے پچھے تھوڑے سنگھ ہون گے ڈیرے چ تے اسی لوٹ لواں گے اے ساری خبر دینا بیگ نے خالصے نو سنگاں نو دے دتی
امری تمری قسم جو अब लोप होए थे
बेटा बेग कहन लगा खालसा जी मैं तुहाडे नाल जिहड़ा इकरारनामा कीता कसम खाधी सी तुहाडी मदद वास्ते कि मैं तुहाडे नाल वफादार रहांगा ओ कसम मैं हुण अपनी पूरी कर दित्ती है खबर दे के कि ए मरट्टे जिहड़े ने खालसे ते हमला करन लई तैयारी कर रहे ने
अब डेरा कर जाओ
खालसा जी मरटिया दे नाल मुगल भी रल जाणगे तुसी इन्हां दी मदद वास्ते आए हो उल्टा तुहाडे गल पैणा चाहुंदे ने मेरी यह बेनती है दीना बेग कहिंदा खालसा जी कि तुसी सरहंद शहर तो हुण अपना डेरा कूच करके लै जाओ
शहर ना बड़ियो रे सोच
हुण शहर दे विच ना बड़ियो शहर दे विचों ही बाहरो बाहर निकल के चाला पा दिओ
सिंगन सोई बात बनाए
ने गल दीना बेग दी उनु सलागा भी कीती के तू सानू एक खबर दिती है एदे वास्ते तेरा धन्नवाद है तू खालसे ने उस वक्त तैयारी कर ली चलन दी
ये पहर दिन कुछ कराए
जा पहर सी दिन दा यानी कि शाम दा दोपहर दा समा होया सी तू खालसे ने उस वक्त सरहंद शहर तो चाले दी तैयारी कर ली
मरटे तकावे होए होए खड़े
मरटे सानू उडीक कर रहे सी के बहुते सिंह शहर च वड़नगे ते बाकियां नू असी बाहर लुट लवां डेरे विच पर जदों उन्हां ने वेख्या कि तां सिंह सारे कूच करके चाला पाण लगे हन
सिंह तुरे ते तुरत आ पड़े
उन्हां वेख्या कि सिंह तां सारे चल पए ने तो उस वक्त मरटे जेड़े सन सिंघां दे उत्ते ना तैयारी तां पहलां कीती होई सी मरटिया ने इन्हां ने खालसे दे उत्ते हमला बोल दिता
उतो सिंघन तो थन्ना बनाया
सिंघां ने पहलां ही अपना थन्ना बनाया होया सी जथा बनाया होया सी
एके पिट मरटन चलाया
पहलां तां थोड़ा जिहा सिंघ अगे नूं चल पए ते मरटिया नूं अपने पिछे पिछे टोर लिया सिंघ अगे नूं टुर पए ये मरटे भी पिछे पिछे टुर पे कि शायद सिंह साडे कोलों डर के अगे नठ चले ने ओ बेफिक्र होके मरटे सिंघां दे पिछे पिछे चल पए
कोस दोए को मरटे आए
चलो सरहंद शहर तो दोक को तक सिंह अगे निकल के चले गए ना शहर चो बाहर आ गए मरटे भी सिंघां ने भी पूरी व्योतबंदी कीती सी भी बाहर लिजा के मारांगे रड़े ते क्योंकि जे इत्थे शहर दे विच इन्हां नूं मारिया ते इन्हां ने किला मन लैणा आकी हो जाणगे इत्थे किले दे विच फिर मारने औखे होणगे तो इस करके सिंह दोक को शहर चो बाहर चले गए ते मरटे भी पिछे पिछे दिल वधा के कि सिंह तां साडे कोलों डर के जा रहे ने इह भी पिछे पिछे दो कोहां तक बाहर आ गए
सिंघन घोड़े मोड़ पलटाए
चलो खालसे ने वेख्या कि हुण आ गए ने रड़े विच मरटे तो खालसे ने फिर अपने घोड़िया दियां वागां मोड़ियां मुंह मोड़े ते मरटिया वल कर ले
बंदूकन की तब चार
बंदूका तैयार सी विच गोलियां भरिया होईयां सी सिंघां ने एकदम मुंह फेरे घोड़िया दे ते मरटिया वल बंदूका सिद्धियां करके गोलियां तड़ा ताड़ करके दाग दित्तियां
ले मरटे बोते मार
जिन्ने मरटे पहला ओह तां बड़े दिल वधा के वधे आ रहे सन ते ओ जिन्ने मरटे अगे वध के आ रहे सर मार के मिट्टी च खालसे ने गरक कर दिते
हन्ना हन्ना कर पिछे मुड़े
ओ जेडे ओ हन्ना हन्ना करदे ने उधर दी बोली ना मरटिया दी मराठा बोली बोलदे ने हन्ना हन्ना करके कहिंदे छेती करो पिछे मुड़ चलो सिंघां ने आके हमला बोल दिता ओ जिन्ने मरटे सन एक मरटा सिंह दे नाल बहस पिया कहदा असीं मरटे हुन्ने आ मरहट्टे मर हट्टे दा मतलब हुंदा भी मर के हटदे आ पिछे ओ कहदा तू मर हट्टा हुन्ना असी सिंह हुन्ने आ असी मर के भी अगे वधदे चले जाने आ साडा इतिहास है बाबा दीप सिंह जी दा सिर लथ गया तड़ी ते रख के फिर भी मरण तो बाद भी लड़दे चले जाने आ इह साडा इतिहास है इस करके सिंह तुहाडे नालों ज्यादा सूरवीर ने खालसे ने विखाया भी मरटिया की खालसे ते पेश नहीं गई इन्हें हन्ना हन्ना कीता कहंदे छेती नाल पिछे मुड़ चलो
सिंह तिना की मोडी चले
पिछे मुड़न लगे सिंह अगो जा घेरिया इन्हां नूं कहंदे किथे चले हो ठहर जो वड्डे मरहट्टे हो सूरमियो तुसीं कहंदे सी खालसे नूं मारना ठहरो हुण किवें साडे कोलों बच के जाओगे सिंह मोढ़िया ते आ चढ़े इन्हां दे
नेजे वाला जो तका मैं मार बंदूक सिंह गिरा
मरटिया च जेड़ा कोई नेजे बरछे वाला नजर आउंदा मार के बंदूक दी गोली सिंह ओहदी छाती परो के मरटे नूं मिट्टी ते सुट के गर्क कर दिंदे हन
दोहेरा जो सिंघन आगे टिक्यो ਸੋ ਟੋਲੀ ਨੋ ਮਾਰ।
ਜਿਹੜਾ ਕੋਈ ਮਰਟਾ ਸਿੰਘਾਂ ਦੇ ਅੱਗੇ ਆ ਕੇ ਟਿਕਿਆ ਖਲੋਤਾ ਸਾਹਮਣੇ ਦਿਸਿਆ ਉਹ ਸਿੰਘਾਂ ਨੇ ਮਾਰ ਮੁਕਾਇਆ।
ਹੱਥ ਹਨੇਰੀ ਆ ਗਏ ਮੁੜ ਜੇਰਨ ਗਏ ਖੁਆਰ।
ਹਨੇਰਾ ਪੈ ਗਿਆ, ਰਾਤ ਪੈ ਗਈ, ਇਹ ਜਿੰਨੇ ਮਰੱਟੇ ਸਨ ਭੱਜ ਕੇ ਆਪਣੇ ਡੇਰੇ ਵਿਚ ਜਾ ਬੜੇ ਖੁਆਰ ਹੋ ਕੇ ਖੱਜਲ ਹੋ ਕੇ ਵਾਪਸ ਆਏ।
ਬੰਦੂਕੀਆਂ ਵੈ ਲੱਭਿਓ ਸ਼ਿਕਾਰ।
ਜਦੋਂ ਵਾਪਸ ਮੁੜੇ ਤੇ ਇਧਰ ਬੰਦੂਕ ਚ ਜਿਹੜੇ ਸਿੰਘ ਸਨ ਬੰਦੂਕਾਂ ਵਾਲੇ ਉਨ੍ਹਾਂ ਨੂੰ ਤਾਂ ਸ਼ਿਕਾਰ ਲੱਭ ਗਿਆ।
ਬਾਜ ਬਟੇਰਨ ਮਾਰੇ ਕਰ ਖੁਆਰ।
ਖਾਲਸਾ ਜੀ ਕਦੇ ਕਿਸੇ ਬਾਜ ਨੂੰ ਵੇਖੋ ਨਾ ਸ਼ਿਕਾਰ ਕਰਦਿਆਂ, ਬਟੇਰੇ ਦਾ ਜਦੋਂ ਸ਼ਿਕਾਰ ਕਰਦਾ ਇਕਦਮ ਨੀ ਮਾਰਦਾ ਚਪਟ ਨਾਲ, ਸਵਾਦ ਲੈ ਲੈ ਮਾਰਦਾ ਬਾਜ ਵੀ। ਪਹਿਲਾਂ ਹੌਲੇ ਜੇ ਪੰਜਾ ਮਾਰਦਾ ਫਿਰ ਛੱਡ ਦਿੰਦਾ ਬਟੇਰਾ, ਫਿਰ ਦੌੜਦਾ ਫਿਰ ਪੰਜਾ ਮਾਰਦਾ। ਏਦਾਂ ਕਿੰਨਾ ਚਿਰ ਖੇਡਦਾ ਰਹਿੰਦਾ ਬਾਜ ਬਟੇਰੇ ਦੇ ਨਾਲ। ਹੁਣ ਸਿੰਘਾਂ ਨੂੰ ਵੀ ਖੇਡ ਮਿਲ ਗਈ, ਕਹਿੰਦੇ ਖੇਡੋ ਇਹਨਾਂ ਬਟੇਰਿਆਂ ਦੇ ਨਾਲ, ਆ ਵੱਡੇ ਮਰਹੱਟੇ ਅੱਗੋ ਜਾ ਕੇ ਘੇਰਦੇ, ਕਦੇ ਖੱਬਿਓ ਜਾ ਕੇ ਘੇਰਦੇ, ਖੇਡ ਹੀ ਕਰ ਰਹੇ ਨੇ ਸਿੰਘ। ਏਦਾਂ ਇਹਨਾਂ ਮਰਹੱਟਿਆਂ ਨੂੰ ਡਾਢਾ ਖੁਆਰ ਕੀਤਾ ਖਾਲਸੇ ਨੇ।
ਰਾਤ ਹਨੇਰੀ ਆ ਗਏ ਮੁਰਦੇਰਨ ਗਏ ਖੁਆਰ।
ਹਨੇਰੀ ਰਾਤ ਦੇ ਵਿਚ ਖੁਆਰ ਹੋ ਕੇ ਮਰਹੱਟੇ ਡੇਰੇ ਵਿਚ ਆ ਗਏ।
ਬੰਦੂਕੀਆਂ ਵੈ ਲੱਭਿਓ ਸ਼ਿਕਾਰ।
ਬੰਦੂਕੀ ਸਿੰਘਾਂ ਨੂੰ ਤਾਂ ਸ਼ਿਕਾਰ ਲੱਭ ਗਿਆ ਇਹਨਾਂ ਮਰਹੱਟਿਆਂ ਦੇ ਰੂਪ ਵਿਚ।
ਬਾਜ ਬਟੇਰਨ ਮਾਰੇ ਕਰ ਖੁਆਰ।
ਬਾਜ ਬਟੇਰੇ ਨੂੰ ਖੁਆਰ ਕਰਕੇ ਮਾਰਦਾ, ਏਦਾਂ ਸਿੰਘ ਇਹਨਾਂ ਮਰਹੱਟਿਆਂ ਨੂੰ ਖੁਆਰ ਕਰਕੇ ਮਾਰ ਰਹੇ ਨੇ।
ਫਿਰ ਮਾਝਾ ਜਾ ਕਾਜ ਸਵਾਰੇ।
ਇਤਰਾ ਸਿੰਘ ਇਧਰੋਂ ਸਰਹੰਦ ਵੱਲੋਂ ਫਿਰ ਮਾਝੇ ਚ ਜਾ ਵੜੇ, ਮਾਝੇ ਦੇ ਇਲਾਕੇ ਚ ਜਾ ਕੇ ਆਪਣੇ ਕਾਰਜ ਸਵਾਰੇ।
ਪਹੁੰਚ ਲਾਹੌਰ ਠਿਗ ਘੋੜੇ ਖਲਾਰੇ।
ਲਾਹੌਰ ਦੇ ਨੇੜੇ ਜਾ ਪਹੁੰਚੇ ਤੇ ਲਾਹੌਰ ਕੋਲ ਜਾ ਕੇ ਖਾਲਸੇ ਨੇ ਆਪਣੇ ਘੋੜੇ ਬੰਨੇ ਹਨ।
ਲੁੱਟ ਸਿੰਘ ਸ਼ਹਿਰ ਉਜਾੜੇ।
ਸਾਰਾ ਸਰਹੰਦ ਸ਼ਹਿਰ ਲੁੱਟ ਕੇ ਉਜਾੜ ਕੇ ਸਿੰਘ ਗਏ।
ਸੁਮੰਦ ਖਾਨ ਤੋਂ ਗਏ ਵਾਰੇ।
ਜਿਹੜਾ ਇੱਥੋਂ ਦਾ ਸੂਬੇਦਾਰ ਸੀ ਸਮੁੰਦ ਖਾਂ ਉਹ ਹਾਰ ਗਿਆ, ਉਹ ਹਾਰ ਕੇ ਖਾਲਸੇ ਦੇ ਅੱਗੋਂ ਅੱਗੇ ਲੱਗ ਕੇ ਦੌੜ ਪਿਆ।
ਨਛਲਾ ਦੀਨੋ ਮਰਤਨ ਘੋੜੇ।
ਜਿਹੜਾ ਇਹ ਸਮੁੰਦ ਖਾਂ ਸੀ ਇਹ ਜਦੋਂ ਦੌੜਿਆ ਸਰਹੰਦ ਛੱਡ ਕੇ ਤੇ ਜਿਹੜੇ ਮਰੱਟੇ ਸਨ ਇਹਨਾਂ ਨੇ ਸਰਹੰਦ ਦੇ ਵਿੱਚੋਂ ਇਹਨੂੰ ਭੱਜਣ ਨਹੀਂ ਦਿੱਤਾ।
ਸੋ ਫੜ ਲਿਓ ਸੋਵਾਤੇ ਥੋੜੇ।
ਥੋੜੀ ਵਾਟ ਹੀ ਤੈਅ ਕੀਤੀ ਸੀ ਸਮੁੰਦ ਖਾਂ ਨੇ ਤੇ ਮਰੱਟਿਆਂ ਨੇ ਸਮੁੰਦ ਖਾਂ ਨੂੰ ਜਾ ਕੇ ਪਕੜ ਲਿਆ, ਗ੍ਰਿਫਤਾਰ ਕਰ ਲਿਆ।
ਮਰਤਨ ਲਹੋਰੈ ਗਯੋ ਜ਼ੋਰਾ।
ਇੱਧਰ ਜਿਹੜੇ ਮਰੱਟੇ ਸਨ ਸਰਹੰਦ ਜਿੱਤ ਕੇ ਅੱਗੇ ਵਧੇ, ਅੱਗੇ ਵਧਦਿਆਂ ਵਧਿਆਂ ਲਾਹੌਰ ਤੇ ਆ ਕੇ ਕਬਜ਼ਾ ਕਰਨ ਲੱਗੇ।
ਸਿੰਘਨ ਜਾਏ ਮਚਾਇਓ ਰੋਲਾ।
ਸਿੰਘ ਵੀ ਲਾਹੌਰ ਜਾ ਪਹੁੰਚੇ ਸਨ, ਉਹਨਾਂ ਨੇ ਵੀ ਜਾ ਕੇ ਖਾਲਸੇ ਨੇ ਵੀ ਆਪਣਾ ਬੋਲਬਾਲਾ ਜ਼ੋਰ ਵਰਤਾ ਦਿੱਤਾ।
ਤੈਮੂਰ ਸ਼ਾਹ ਤਬਲੋ ਰਹਿ ਗਯੋ।
ਤੈਮੂਰ ਸ਼ਾਹ ਉਹ ਲਾਹੌਰ ਚਲਾ ਗਿਆ, ਅਬਦਾਲੀ ਦਾ ਲੜਕਾ ਸੀ, ਇਹਨੂੰ ਹਿੰਦੁਸਤਾਨ ਦਾ ਬੰਦੋਬਸਤ ਸੌਂਪ ਗਿਆ ਸੀ ਅਬਦਾਲੀ ਜਾਣ ਵੇਲੇ, ਤੋ ਤੈਮੂਰ ਸ਼ਾਹ ਨੇ ਲਾਹੌਰ ਜਾ ਕੇ ਮੰਨ ਲਿਆ।
ਸੋ ਨੱਠ ਰਾਏ ਕਾਬਲ ਕੋ।
ਜਦੋਂ ਤੈਮੂਰ ਸ਼ਾਹ ਨੇ ਵੇਖਿਆ ਕਿ ਖਾਲਸਾ ਵੀ ਇੱਥੇ ਮਾਰ ਬਕਾਰਾ ਕਰ ਰਿਹਾ, ਉਧਰੋਂ ਮਰੱਟੇ ਵੀ ਆ ਪਹੁੰਚੇ ਨੇ, ਤੈਮੂਰ ਸ਼ਾਹ ਆਪਣੀ ਜਿੰਨੀ ਫੌਜ ਸੀ ਉਹਨਾਂ ਨੂੰ ਨਾਲ ਲੈ ਕੇ ਕਾਬਲ ਨੂੰ ਦੌੜ ਗਿਆ।
ਤੈਮੂਰ ਸ਼ਾਹ ਤਬਲੋ ਰਹਿ ਗਯੋ। ਸੋ ਨੱਠ ਰਾਏ ਕਾਬਲ ਕੋ ਪਯੋ।
ਹਾਂਜੀ।
ਲਾਹੌਰ ਮੁਲਤਾਨ ਜਬ ਖਾਲੀ ਹੋਇਓ, ਅਟਕੈ ਉਰੇ ਨਾ ਗਿਲ ਜਾ ਖਲੋਇਓ।
ਲਾਹੌਰ ਖਾਲੀ ਹੋ ਗਿਆ, ਕਾਬਲੀ ਜਿੰਨੇ ਗਿਲਜੇ ਸਨ ਚਲੇ ਗਏ, ਅੱਗੇ ਮੁਲਤਾਨ ਵੀ ਖਾਲੀ ਕਰਕੇ ਕਾਬਲੀ ਚਲੇ ਗਏ। ਅਟਕ ਦਰਿਆ ਦੇ ਉਰੇ ਤੱਕ ਕੋਈ ਗਿਲਜਾ ਨਹੀਂ ਰਿਹਾ, ਸਾਰੇ ਗਿਲਜੇ ਅਟਕ ਦਰਿਆ ਨੂੰ ਪਾਰ ਕਰਕੇ ਕਾਬਲ ਚਲੇ ਗਏ।
ਸਿੰਘ ਰਹਿਆ ਮੁਗਲ ਸਦੋਏ।
ਹੁਣ ਇਸ ਸਾਰੇ ਇਲਾਕੇ ਵਿਚ ਇਕ ਸਿੰਘ ਰਹਿ ਰਹੇ ਨੇ ਤੇ ਦੂਜੇ ਮੁਗਲ ਰਹਿ ਰਹੇ ਨੇ, ਇਹਨਾਂ ਦਾ ਕਬਜ਼ਾ ਹੈ।
ਤੀਜੋ ਮਰੱਟਾ ਚਾਕਰ ਥੋਏ।
ਤੀਜੇ ਮਰੱਟੇ ਜਿਹੜੇ ਨੇ ਮੁਗਲਾਂ ਦੇ ਨੌਕਰ ਸਨ, ਇਹਨਾਂ ਮਰੱਟਿਆਂ ਨੂੰ ਮੁਗਲਾਂ ਨੇ ਆਪਣੀ ਨੌਕਰੀ ਤੇ ਰੱਖਿਆ ਹੋਇਆ ਸੀ ਆਪਣੀ ਮਦਦ ਵਾਸਤੇ, ਇਹ ਤਿੰਨੇ ਰਹਿ ਰਹੇ ਨੇ। ਕਾਬਲੀ ਸਾਰੇ ਕੱਢ ਦਿੱਤੇ ਲਾਹੌਰ ਚੋਂ, ਮੁਲਤਾਨ ਤੋਂ, ਅਟਕ ਤੱਕ ਦੇ ਇਲਾਕੇ ਚੋਂ, ਸਾਰੇ ਹਿੰਦੁਸਤਾਨ ਚੋਂ। ਹੁਣ ਇੱਥੇ ਕੇਵਲ ਤਿੰਨ ਜਣੇ ਰਹਿ ਰਹੇ ਨੇ, ਇੱਕ ਤਾਂ ਖਾਲਸਾ ਰਹਿ ਰਿਹਾ, ਦੂਜੇ ਮੁਗਲ ਰਹਿ ਰਹੇ ਨੇ, ਤੀਜੇ ਇਹਨਾਂ ਮੁਗਲਾਂ ਦੇ ਜਿਹੜੇ ਨੌਕਰ ਨੇ ਮਰਹੱਟੇ ਉਹ ਰਹਿ ਰਹੇ ਹਨ।
ਚੁਣ ਕਰ ਤਿੰਨ ਮੈਂ ਥੋ ਸਰਦਾਰ।
ਇਹਨਾਂ ਮਰਹੱਟਿਆਂ ਦਾ ਜਿਹੜਾ ਸਰਦਾਰ ਸੀ ਉਹਦਾ ਨਾਂ ਸੀ ਝੁਨਕਰ ਰਾਓ।
ਤੁੱਕੋ ਹੁਲਕਰ ਰਾਗੋ ਮਲਾਰ।
ਦੂਸਰਾ ਸੀ ਤੁੱਕੋ ਰਾਓ, ਤੀਸਰਾ ਸੀ ਹੁਲਕਰ ਰਾਓ, ਤੇ ਰਾਗੋ ਰਾਓ ਤੇ ਮਲਾਰ ਰਾਓ, ਇਹ ਸਾਰੇ ਮਰਹੱਟਿਆਂ ਦੇ ਸਰਦਾਰ ਸਨ।
ਸਿੰਘ ਮਰਹੱਟੇ ਰਹਿ ਘੁੰਮਲ ਘੂਰੇ।
ਮਰਹੱਟਿਆਂ ਦੀ ਆਪਸ ਘੂਰਮ ਘੂਰੀ ਰਹਿੰਦੀ ਹੈ, ਸਿੰਘ ਤੇ ਮਰੱਟੇ ਇੱਕ ਦੂਜੇ ਨੂੰ ਘੂਰਮ ਘੂਰੀ ਨਾਲ ਵੇਖਦੇ ਹਨ।
ਥੋੜੇ ਸਿੰਘ ਰਹਿ ਤੁਰਕਨ ਮੋੜੇ,
ਤੇ ਸਿੰਘ ਉਸ ਵੇਲੇ ਚੜਦੇ ਨੇ। ਕਈ ਵਾਰ ਸਿੰਘ ਤਿਆਰੀ ਕਰਦੇ ਨੇ ਕਿ ਇਹਨਾਂ ਮਰੱਟਿਆਂ ਨੂੰ ਸਵਾਦ ਚਖਾ ਹੀ ਦਈਏ, ਪਰ ਅੱਗੋਂ ਤੁਰਕ ਹੱਥ ਜੋੜ ਕੇ ਬੇਨਤੀ ਕਰਦੇ, ਖਾਲਸਾ ਜੀ ਸਾਡੀ ਹੱਥ ਜੋੜੀ ਹੈ, ਤੁਸੀਂ ਇਹਨਾਂ ਨਾਲ ਨਾ ਲੜੋ, ਇਹ ਸਾਡੇ ਨੌਕਰ ਨੇ ਚਾਕਰ ਨੇ, ਸਾਡੀ ਮਦਦ ਵਾਸਤੇ ਨੇ। ਏਦਾਂ ਕਹਿੰਦੇ ਤੁਰਕ ਹੱਥ ਜੋੜ ਕੇ ਖਾਲਸੇ ਨੂੰ ਮੋੜ ਦਿੰਦੇ ਨੇ।
ਸਿੰਘ ਮਰੱਟੇ ਰਹਿ ਕੁਰਮ ਕੋਰੇ, ਚਲੇ ਸਿੰਘ ਰਹਿ ਤੁਰਕ ਨੋਰੇ।
ਹਾਂਜੀ,
ਸਿੰਘ ਨਲੀਨੇ ਕਿਲੇ ਚਿਣਾਏ।
ਇਸ ਤਰ੍ਹਾਂ ਸਿੰਘਾਂ ਨੇ ਖਾਲਸਾ ਜੀ ਕਈ ਇਲਾਕਿਆਂ ਚ ਆਪਣੇ ਕਿਲੇ ਵੀ ਉਸਾਰ ਲਏ। ਹੁਣ ਇਹ ਸਮਾਂ ਸੀ ਸਿੰਘਾਂ ਦੀ ਡਿਵੈਲਪਮੈਂਟ ਦਾ, ਇਹ ਸਮਾਂ ਸੀ ਸਿੰਘਾਂ ਕੋਲ ਉਸ ਵੇਲ ਦਾ ਕਿ ਜਿਸ ਵੇਲੇ ਤੁਰਕ ਕਮਜ਼ੋਰ ਸਨ, ਖਾਲਸੇ ਦਾ ਬੋਲਬਾਲਾ ਸੀ। ਉਹਨੇ ਸਿੰਘਾਂ ਆਖਿਆ ਕਿ ਆਪਣੇ ਜਿੰਨੇ ਕਿਲੇ ਨੇ ਉਸਾਰ ਲਈਏ, ਆਪਣੀ ਮਜ਼ਬੂਤੀ ਕਰ ਲਈਏ, ਤਾਂ ਜੋ ਆਉਣ ਵਾਲੇ ਸਮੇਂ ਜੇ ਕਿਤੇ ਲੜਾਈ ਦੀ ਲੋੜ ਪਵੇ ਤੇ ਅਸੀਂ ਤਾਕਤ ਨਾਲ ਮੁਕਾਬਲਾ ਕਰ ਸਕੀਏ ਦੁਸ਼ਮਣ ਦਾ। ਤੋ ਖਾਲਸੇ ਨੇ ਕਈ ਥਾਵਾਂ ਤੇ ਕਿਲੇ ਚੜਾ ਲਏ।
ਸਿੰਘ ਲਗੇ ਲੈਣ ਮੁਲਕ ਉਗਰਾਏ,
ਸਾਰਾ ਇਲਾਕਾ ਜਿਹੜਾ ਸੀ ਉਹ ਮਿਸਲਾਂ ਨੇ ਵੰਡ ਲਿਆ। ਖਾਲਸੇ ਦੀਆਂ 11 ਮਿਸਲਾਂ ਸਨ, ਇਲਾਕੇ ਬਹੁਤ ਸਾਰੇ ਖਾਲਸੇ ਨੇ ਮੰਨ ਲਏ।
ਮੁਗਲ ਸਿੰਘਨ ਤੇ ਬੋਚ ਗਏ ਕੰਨ,
ਹੁਣ ਇਹ ਜਿਹੜੇ ਮੁਗਲ ਸਨ ਇਹ ਵੀ ਸਿੰਘਾਂ ਤੋਂ ਕੰਨ ਬੋਚ ਗਏ, ਯਾਨੀ ਕਿ ਇਹਨਾਂ ਨੇ ਸਿੰਘਾਂ ਨਾਲ ਲੜਨ ਤੋਂ ਆਪਣਾ ਖਿਆਲ ਹਟਾ ਲਿਆ।
ਦੇਖ ਕਲਾ ਯੇ ਸਤਗੁਰ ਧੰਨ,
ਕੋਈ ਮੁਗਲ ਜਿਹੜੇ ਸਿੰਘਾਂ ਨੂੰ ਮਾਰ ਮੁਕਾ ਕੇ ਖਤਮ ਕਰਨਾ ਚਾਹੁੰਦੇ ਸਨ, ਹੁਣ ਖਾਲਸਾ ਜੀ ਵੇਖੋ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਕਲਾ ਕੈਸੀ ਧੰਨ ਹੈ ਕਿ ਖਾਲਸਾ ਆਪਣੀ ਮਰਜ਼ੀ ਕਰ ਰਿਹਾ, ਸਾਰੇ ਇਲਾਕੇ ਚੋਂ ਇਲਾਕੇ ਨੂੰ ਉਗਰਾ ਰਿਹਾ, ਇਲਾਕਿਆਂ ਦੇ ਉੱਤੇ ਆਪਣੀਆਂ ਸਰਦਾਰੀਆਂ ਕਾਇਮ ਕਰ ਲਈਆਂ ਨੇ, ਪਰ ਮੁਗਲ ਖਾਲਸੇ ਨਾਲ ਲੜਨ ਦੀ ਬਜਾਏ ਕੰਨ ਬੋਚ ਕੇ ਅੰਦਰ ਵੜ ਕੇ ਰਹਿੰਦੇ ਨੇ। ਇਹ ਗੁਰੂ ਕਲਗੀਧਰ ਦੀ ਕਲਾ ਹੈ ਜੋ ਖਾਲਸੇ ਵਿੱਚ ਵਰਤੀ ਹੈ, ਇਹ ਕਲਗੀਧਰ ਪਾਤਸ਼ਾਹ ਦੀ ਕਲਾ ਹੈ।
ਚਿੜੀਆਂ ਤੇ ਤਿੰਨ ਬਾਜ ਤੁੜਾਏ,
ਖਾਲਸਾ ਜੀ ਜੋ ਬਚਨ ਦਸਵੇਂ ਪਾਤਸ਼ਾਹ ਨੇ ਕਹੇ ਸੀ ਮੈਂ ਚਿੜੀਆਂ ਤੋਂ ਬਾਜ ਤੁੜਾਵਾਂਗਾ, ਉਹੀ ਬਚਨ ਗੁਰਦੇਵ ਨੇ ਸੱਤ ਕਰਕੇ ਵਿਖਾਏ। ਚਿੜੀਆਂ ਸਮਾਨ ਜਿਹੜੇ ਲੋਕ ਸਨ ਉਹਨਾਂ ਨੂੰ ਸਿੰਘ ਬਣਾ ਕੇ ਗੁਰਦੇਵ ਨੇ ਮੁਗਲਾਂ ਸਮਾਨ ਜਿਹੜੇ ਬਾਜ ਸਮਾਨ ਮੁਗਲ ਸਨ ਉਹਨਾਂ ਨੂੰ ਤੁੜਾ ਕੇ ਕਮਜ਼ੋਰ ਕਰ ਦਿੱਤਾ।
ਸਸਿਆਂ ਤੇ ਜਿਨ ਸ਼ੇਰ ਮਰਵਾਏ,
ਉਹ ਗੱਲ ਹੋਈ ਕਿ ਸਹਿਆਂ ਤੋਂ ਸ਼ੇਰ ਮਰਵਾ ਦਿੱਤੇ।
ਮੁਗਲ ਸਮਝੇ ਸਿੰਘ ਹੱਥ ਸੂਰ,
ਮੁਗਲਾਂ ਨੂੰ ਇਹ ਗੱਲ ਸਮਝ ਪੈ ਗਈ ਕਿ ਜਿਹੜੇ ਆਹ ਸਿੰਘ ਨੇ ਇਹ ਬੜੇ ਬਹਾਦਰ ਤੇ ਸੂਰਮੇ ਹਨ।
ਪਠਾਨ ਮਾਰ ਕਿਓ ਸਿੰਘਨ ਦੂਰ,
ਇਹਨਾਂ ਸਿੰਘਾਂ ਨੇ ਪਠਾਣਾ ਨੂੰ ਮਾਰ ਕੇ ਦੂਰ ਕੀਤਾ, ਜਿਨ੍ਹਾਂ ਪਠਾਣਾ ਅਬਦਾਲੀ ਦੀ ਫੌਜ ਨੂੰ ਨਾ ਅਸੀਂ ਨੱਕ ਨੂੰ ਨਕੇਲ ਪਾ ਸਕੇ ਨਾ ਮਰੱਟੇ ਪਾ ਸਕੇ, ਅਬਦਾਲੀ ਦੇ ਉਹਨਾਂ ਗਿਲਜਿਆਂ ਦੀ ਫੌਜ ਨੂੰ ਜੇ ਕਿਤੇ ਨੱਕ ਚ ਨਕੇਲ ਪਾ ਕੇ ਅਟਕ ਦਰਿਆ ਤੋਂ ਪਾਰ ਛੱਡ ਕੇ ਆਏ ਤਾਂ ਉਹ ਆ ਸਿੰਘ ਸੂਰਮੇ ਨੇ। ਇਹਨਾਂ ਤੋਂ ਇਲਾਵਾ ਹਿੰਦੁਸਤਾਨ ਦੇ ਵਿੱਚ ਹੋਰ ਕੋਈ ਦੂਸਰਾ ਸੂਰਮਾ ਨਹੀਂ ਹੈ।
ਮੁਗਲਨ ਕੀ ਇਨ ਮਦਦ ਕਹੇ,
ਇਹਨਾਂ ਨੇ ਮੁਗਲਾਂ ਦੀ ਮਦਦ ਕੀਤੀ ਹੈ, ਇਹਨਾਂ ਨੇ ਮੁਗਲਾਂ ਦੀ ਸਹਾਇਤਾ ਕੀਤੀ ਹੈ।
ਹਮ ਇਨਕੇ ਹਮਰੇ ਭਾਏ,
ਸਾਡੇ ਨੇ ਅਸੀਂ ਇਹਨਾਂ ਦੇ ਭਰਾ ਹਾਂ, ਏਦਾਂ ਮੁਗਲਾਂ ਨੂੰ ਇਹ ਗੱਲ ਸਮਝ ਪੈ ਰਹੀ ਹੈ।
ਮਰੱਟਨ ਕੋ ਕੋਲ ਸਿੰਘ ਨ ਦਿਖਾ ਮੈਂ,
ਮਰੱਟੇ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਵੱਡੇ ਸੂਰਮੇ ਘੋਦੇ ਸੀ, ਖਾਲਸਾ ਉਹਨਾਂ ਨੂੰ ਘੂਰਦਾ। ਜਦੋਂ ਸਿੰਘਾਂ ਨੂੰ ਖਾਲਸਾ ਜਿਹੜਾ ਮਰੱਟਿਆਂ ਨੂੰ ਘੂਰਦਾ ਹੈ,
ਸਿੰਘਨ ਓਲੇ ਸੋ ਲੁਕ ਜਾਵੇ,
ਤੇ ਜਦੋਂ ਸਿੰਘ ਆਉਂਦੇ ਵੀ ਠਹਿਰ ਜਾਓ ਤੇ ਮਰੱਟੇ ਜਿਹੜੇ ਨੇ ਇਹਨਾਂ ਮੁਗਲਾਂ ਦੇ ਪਿੱਛੇ ਜਾ ਕੇ ਲੁਕ ਜਾਂਦੇ। ਮੁਗਲ ਕਹਿੰਦੇ ਨਾ ਮਹਾਰਾਜ ਨਾ ਮਾਰੋ ਇਹਨਾਂ ਨੂੰ, ਇਹ ਵੀ ਸਾਡੇ ਨੌਕਰ ਚਾਕਰ ਨੇ, ਤੁਸੀਂ ਰਾਜੇ ਹੋ, ਤੁਸੀਂ ਸੂਰਮੇ ਹੋ। ਇਹ ਤਾਂ ਖਾਲਸੇ ਨੂੰ ਬੇਨਤੀ ਕਰਕੇ ਮਰੱਟਿਆਂ ਨੂੰ ਬਚਾ ਲੈਂਦੇ।
ਦੋਹੇਰਾ ਦੀਨਾ ਬੇਗ ਕੋ ਘੇਰ ਕੇ ਮਰੱਟਨ ਲੀਨੋ ਕੋਟ,
ਇਧਰ ਦੀਨਾ ਬੇਗ ਜਲੰਧਰ ਦੇ ਵਿੱਚ ਨਵਾਬ ਸੀ, ਮਰੱਟੇ ਇੰਨੇ ਜ਼ਿਆਦਾ ਵੱਧ ਗਏ ਕਿ ਉਹਨਾਂ ਨੇ ਦੀਨਾ ਬੇਗ ਨੂੰ ਵੀ ਆ ਕੇ ਲੁੱਟਣਾ ਸ਼ੁਰੂ ਕਰ ਦਿੱਤਾ, ਜਲੰਧਰ ਨੂੰ ਵੀ ਆ ਕੇ ਲੁੱਟ ਕੇ ਇੱਕ ਵਾਰੀ ਮਰੱਟਿਆਂ ਨੇ ਕਬਜ਼ਾ ਕਰ ਲਿਆ।
ਉਤੋਂ ਪਟੇਲ ਜੋ ਸਾਹਿਬਾ ਲਿਓ ਦੇਰੋਂ ਲੁੱਟ,
ਇਹਨਾਂ ਮਰੱਟਿਆਂ ਦੇ ਵਿੱਚ ਇੱਕ ਪਟੇਲ ਨਾਮ ਦਾ ਪਟੇਲ ਸਾਹਿਬ ਕਰਕੇ ਮਰਹੱਟਾ ਸੀ, ਉਹਨੇ ਆ ਕੇ ਜਲੰਧਰ ਨੂੰ ਲੁੱਟ ਲਿਆ, ਜਲੰਧਰ ਤੇ ਕਬਜ਼ਾ ਕਰ ਲਿਆ।
ਦੋਹੇਰਾ 1815 ਬਿਕਰਮ ਰਾਏ ਤੋਂ ਸਾਲ,
ਜੀ ਇਸੇ ਤਰ੍ਹਾਂ 1800 15 संमत बेकरमी का साल आया है।
साई डेरा तो कल सै टिगराए पुर गुजरवाल,
कलसा जी गुजरवाल ते रायपुर दे इलाके च खालसे दा डेरा सी, पंथ ने इस इलाके दे विच डेरा कीता होया सी।
तो होले को मेला आया,
इतने नू होले महल्ले दा जोड़ मेला आनंदपुर साहब दा, क्योंकि खालसा होला महला आनंदपुर साहब मनाउंदा पुरातन समय तो, ते काफी समय तो सिंघां नू महला खेडण दा समा नहीं सी मिलिया, तो खालसे ने वेख्या कि होले महल्ले दा समागम आ गया है।
सिंघ आनंदपुर च हो जाया,
सिंघां ने होला महला समागम मनाउण वास्ते आनंदपुर साहब जाण दी तैयारी कीती।
20,000 सिंह भयो तैयार,
तकरीबन 20,000 सिंह तैयार होए होला महला खेडण वास्ते, महला खेडण वास्ते आनंदपुर साहब जाण लई।
तारा सिंह पयो मूरे वार,
इन्हां 20,000 सिंघां विचों सब तो मूरे भाई तारा सिंह जी चले हन।
संदीक बेग तो सरहंद माए,
संदीक बेग सरहंद शहर दे विच सूबेदार सी, जिन्हों पंथ ने मदद करके समुंद खां नूं कढ के इन्हों बनाया सी ना जरनैल सूबेदार, तो सदीक बेग ही खालसे नूं लिआया सी अपनी मदद वास्ते। सदीक बेग उस वेले सरहंद शहर दे विच सी सूबेदार,
कै सिंघन दियो देन पुलाए।
सदीक बेग पहला तां खालसे नूं टके भेजदा रहा, पर हुण जदों खालसे नूं ने टके ना भेजे, दसवंध जिहड़ा इलाके दी माया दा टैक्स सी उह खालसे नूं ना दित्ता।
खाली वकील आए खालसे पाए,
खालसे दे वकील गए सदीक बेग नूं आख्या, ओ सदीक बेग खालसे दा हिस्सा खालसे कोल नहीं पहुंचिया, इन्हें अगो खाली मोड़ दिता उन्हां वकीलां नूं, कहण लगा जी है नहीं मेरे कोल पैसे, दा इनकार कर दिता।
सो गलती दिल सिंह नमाए,
मन च गल आई कि सदीक बेग नूं असीं सूबेदारी दित्ती सरहंद दी, इह कह के दित्ती सी कि विचों हिस्सा जिन्नी उगराई होवेगी सरहंद शहर दी उह खालसे नूं विचों हिस्सा देना, इन्हें अगो इनकार कर दिता। सिंघां दे दिल च सी इह गल, कहिंदे कोई गल नहीं, जदों किते उधर गेड़ा लगा ते सदीक बेग नूं भी स्वाद च खावांगे। तो इस तरह खालसे दे मन विच सी इह गल, उधरों देव नेत नाल ही होले महल्ले दा समागम आ गया। खालसे ने आख्या चलो खालसा जी दोवें कम कर आउने आं,
दोहेरा सिंह आनंदपुर जात ते ਸਰਹੰਦੈ ਕੈ ਟਿਗਰਾਓ।
ਉਧਰੋਂ ਚੱਲੇ ਗੁਜਰਵਾਲ ਤੋਂ ਚਲਦੇ ਚਲਦੇ ਆਨੰਦਪੁਰ ਸਾਹਿਬ ਨੂੰ ਆ ਰਹੇ ਸਨ, ਜਦੋਂ ਸਰਹੰਦ ਦੇ ਨੇੜਿਓ ਸਿੰਘ ਲੰਘਣ ਲੱਗੇ।
ਕਹੀ ਸਦੀਕੇ ਕੀ ਚੜੀ ਸਿੰਘਨ ਗਰਦ ਦਿਖਾਏ।
ਸਦੀਕ ਬੇਗ ਸੂਬਾ ਸਰਹੰਦ ਦੀ ਕਈ ਚੜੀ ਹੋਈ ਸੀ, ਕਾਛੂ ਚੜੇ ਹੋਏ ਸਨ, ਉਹ ਇਲਾਕਾ ਮਿਣਦੇ ਸਨ, ਤੇ ਮਿਣ ਕੇ ਉਹਦੇ ਹਿਸਾਬ ਨਾਲ ਸਾਰੇ ਲੋਕਾਂ ਕੋਲੋਂ ਟੈਕਸ ਉਗਰਾਉਂਦੇ ਸਨ, ਜਿੰਨੀ ਕਿਸੇ ਦੀ ਜ਼ਮੀਨ ਹੁੰਦੀ ਸੀ ਉਹਦੇ ਹਿਸਾਬ ਨਾਲ ਟੈਕਸ ਮਾਮਲਾ ਲੈਂਦੇ ਸਨ। ਉਹ ਕਈ ਚੜੀ ਹੋਈ ਸਿੰਘਾਂ ਨੇ ਵੇਖਿਆ ਕਿ ਇਹਨਾਂ ਕੋਲ ਟੈਕਸ ਦੀ ਮਾਇਆ, ਇਹਨਾਂ ਨੇ ਕਈ ਇਕੱਠੀ ਕੀਤੀ ਹੋਈ ਹੈ। ਖਾਲਸੇ ਨੇ ਆਖਿਆ ਚਲੋ ਆਪਣਾ ਹਿੱਸਾ ਇਹਨਾਂ ਕੋਲ ਲੈਂਦੇ ਚੱਲੀਏ, ਹੋਲੇ ਮਹੱਲੇ ਦਾ ਸਮਾਗਮ ਮਨਾਉਣਾ, ਨਾਲੇ ਮਾਇਆ ਦੀ ਲੋੜ ਵੀ ਹੈ, ਲੰਗਰਾਂ ਵਾਸਤੇ ਮਾਇਆ ਚਾਹੀਦੀ ਹੈ ਆਨੰਦਪੁਰ ਸਾਹਿਬ, ਤੇ ਮਾਇਆ ਇਹਨਾਂ ਕੋਲ ਲੁੱਟ ਮਾਰ ਕਰਕੇ ਲਿਜਾਂਦੇ ਚੱਲੀਏ।
ਸਿੰਘਨ ਮੋੜਾ ਉਸੀ ਵੱਲ ਲਾਇਆ,
ਸਿੰਘਾਂ ਨੇ ਆਪਣਾ ਮੋੜਾ ਉਸੇ ਕਈ ਵਾਲੇ ਪਾਸੇ ਕੀਤਾ ਹੈ।
ਕਈ ਵਾਰਨ ਵੀ ਦਲ ਦੇਖ ਪਾਇਆ,
ਕਈ ਵਾਰ ਸਨ ਉਹਨਾਂ ਨੇ ਵੀ ਦਲ ਵੇਖਿਆ ਕਿ ਖਾਲਸਾ ਸਾਡੇ ਤੇ ਆਣ ਚੜ ਪਿਆ,
ਹੁਣ ਵੀ ਪਿੱਛੇ ਮੂੰਹ ਫੇਰਾਇਆ,
ਉਹਨਾਂ ਨੇ ਵੀ ਮੂੰਹ ਪਿੱਛੇ ਮੋੜ ਲਿਆ, ਸਰਹੰਦ ਸ਼ਹਿਰ ਨੂੰ ਦੌੜ ਕੇ ਵੜਨ ਲੱਗੇ।
ਉਨਕੋ ਸਮੇਂ ਉਹੀ ਬਣ ਆਇਆ,
ਹੁਣ ਉਹੀ ਸਮਾਂ ਬਣ ਆਇਆ ਦੌੜਨ ਦਾ ਨੱਠਣ ਦਾ।
ਫਿਰ ਉਹ ਜਾਤ ਸਿੰਘਨ ਲੱਖ ਲਿਓ,
ਸਿੰਘਾਂ ਨੇ ਵੇਖਿਆ ਕਿ ਕਈ ਮੁੜ ਕੇ ਸਰਹੰਦ ਸ਼ਹਿਰ ਨੂੰ ਮੁੜਨ ਲੱਗੀ ਹੈ।
ਅਕਾਲੀ ਹੱਲਾ ਖਾਲਸਾ ਭਇਓ,
ਅਕਾਲੀ ਹੱਲਾ ਕੀਤਾ ਖਾਲਸੇ ਨੇ, ਅਕਾਲ ਹੀ ਅਕਾਲ ਕਹਿੰਦੇ ਆ, ਬੜੀ ਤੇਜ਼ੀ ਨਾਲ ਹੱਲਾ ਬੋਲਿਆ।
ਲੋਟ ਕੋਟ ਸਿੰਘ ਅਗੈ ਸਿਦਾਰੇ,
ਇਹਨਾਂ ਨੂੰ ਸਰਹੰਦ ਵੜਨ ਤੋਂ ਪਹਿਲਾਂ ਹੀ ਸਿੰਘਾਂ ਨੇ ਘੇਰ ਲਿਆ, ਤੇ ਲੁੱਟ ਕੁੱਟ ਕੇ ਇਹਨਾਂ ਕੋਲ ਜਿੰਨੀ ਮਾਇਆ ਸੀ ਉਥੇ ਇਲਾਕੇ ਦੀ ਟੈਕਸ ਦੀ ਇਕੱਠੀ ਕੀਤੀ ਹੋਈ ਉਹ ਖਾਲਸੇ ਨੇ ਖੋਹ ਲਈ, ਤੇ ਕਹਿੰਦੇ ਸਦੀਕ ਬੇਗ ਨੂੰ ਕਹਿ ਦਿਓ ਕਿ ਜੇ ਤੂੰ ਹਿੱਸਾ ਏਦਾਂ ਨਹੀਂ ਸੀ ਦਿੰਦਾ ਸਾਡਾ, ਤੇ ਸਾਨੂੰ ਏਦਾਂ ਵੀ ਲੈਣਾ ਆਉਂਦਾ, ਪਹਿਲਾਂ ਤੈਨੂੰ ਕਿਹਾ ਸੀ ਪਿਆਰ ਨਾਲ ਦੇ ਦੇ, ਅਸੀਂ ਤਾਂ ਆਪਣਾ ਹਿੱਸਾ ਲੈਣਾ, جے پیار نال نہیں دتا تے پھر سانو ادا بھی لینا آنا اسی اپنا حصہ لے کے چلے آئے صدیق بیگ نو کہہ دیں ادا کہہ کے سنگھ آنند پور صاحب نو چلے گئے
بھولا کھیڑی ہو جائے آنند پور دوارے
بولے محلے دا سماگم سری آنند پور صاحب جا کے خالصے نے ورت کیتا آنند پور صاحب جا کے خالصے پنتھ نے 1815 سمت بکرمی دا سال ہے جدو خالصے نے ہولے محلے دا سماگم آنند پور صاحب جا کے منایا محلہ کھیڈیا خالصے نے
دوہرا سنی صدی کے بیگیوں ترت کینی پوجتیا
جدو صدیقے نے اے گل سنی کہ میری کئی خالصے نے مار لی ہے اے سن کے نے اپنی فوج تیار کی تھی کہندا ادا تا نہیں میں بھی سنگا کو بدلہ لینا ہے اے بھول گیا بھی اے او سنگ نے جنہاں نے ایتھوں کابلیاں نو کڈ کے اٹک دریا پار کرایا ہے تے اے سرند شہر دا راج مینوں انہاں سنگاں نے دتا ہے انہیں آخیا میری کئی لوٹ لی ہے سنگاں نے تے میں انہاں کولو ہن بدلہ لینا صدیق بیگ نے سرند شہر وچ فوج کٹھی کر لئی
جائے پرے او ڈیرے اتے اچانک سائیں وار
خالصہ جی سائیں وال نگر ہے اتے جا کے نے خالصے دا ڈیرا سی نے اپنی فوج لجا کے حملہ بول دتا
تمبو توپ جمبورن چھلک چلائے
یہ نہیں سی پتا کہ ادا یہ ترک اچانک حملہ کر دین گے سنگھ تا بے فکر ہو کے ڈیرا کری بیٹھے سن آرام نال انہیں اچانک جا کے حملہ بول دتا توپاں چلا دتی چھلکاں چلا دتی ایک دم سدھ بدھ بھول گئی اچانک بیٹھے بٹھایا آرام نال بیٹھے اچانک اللہ ہو جائے ایک دم توپاں چل پین گولیاں چل پین ایک دم سنگھ پریشان ہو گئے
چنگی فوج سو لے گئے
جڑی بہتی فوج سی ہولے محلے دے سماگم تے آنند پور صاحب گئی ہوئی سی
اور کھنڈیتی خرید جو لے
بہتی فوج جڑی سی او سودا پتا خریدن واسطے ادھر سجے کھبے گئی ہوئی سی
کو کاس کو لکڑی کار
کئی سنگھ کا بڈن گئے ہوئے سن کئی لکڑیاں کٹیاں کرن گئے ہوئے سن
کھنڈی فوج سنگھ
سنگا دی فوج کھنڈی ہوئی سی تھوڑی جی فوج سائیں وال ڈیرے دے وچ سی
سکیو نہ کو سنبھال لڑائے
اس ویلے کسے سنگھ کولوں لڑائی سنبھالی نہیں گئی
سب نٹ ترے پگ جتی ہی نہ پائے
یہ جی حالت بنی بھی سنگا نو پجڑا پی گیا کئیاں نو پیراں چ جتی پانی بھی نصیب نہیں ہوئی ننگے پیری دوڑنا پیا
کچھوڑ ارے سپنڈ مجھا
میرے نگر سی سائیں وال کچھ سنگھ تا پنڈ دے وچ جا کے وڑ گئے لکن واسطے
تے جو مسلا میں کردا
جڑے سنگھ مسلا دے سردار سن
سنگھ پوریے آلو وال تو ایک
سنگھ پوریے مسل دا جتھے دار آلو والیا مسل دا جتھے دار
ڈلے والیو سب کھڑے مک
اور ڈلے والیا دی مسل دے جڑے جتھے دار سن
سنگھ سنگت سنگھ نشانے والو
بھائی سنگت سنگھ جی جڑے نشانہ والی مسل دے جتھے دار ہن
نیہنگ شہید او سوڈی اکال
سیتاں دی جڑی مسل ہے نیہنگ سنگھاں دی خالصے دی او سوڈیاں دی جڑی سارے بڑے صاحبزادے سن سوڈیاں دی انس بس چوں اے انہاں دی جڑی مسل ہے انہاں دے جڑے جتھے دار ہن
شیام سنگھ پات کروڑا سنگھ کھڑا
جتھے دار شیام سنگھ جی کروڑا سنگھ ایک کروڑ سنگیاں مسل دے جتھے دار ہن
بہت سردار لے
بہت سارے سرداراں نو نال لے کے ایک ویری ترکاں نال اڑ کے انہاں نے مقابلہ کیتا
پنج مسل تھی ماجے وال
چھ مسلاں تا ایتھے سن باقی جڑیاں پنج مسلاں سن او ماجے دے علاقے وچ سن
بہیر اتے اتوں ان تو چل
ایتا انہاں دا بہیر ایتھے اتریا ہویا سی
آپو اپنی کرت کڑائے
ساریاں مسلاں نے آپو اپنی تکڑا
بنائے
سنگھ نے ایک باری تیاری کر کے مقابلہ کیتا
ارا کھڑا ہوا سردار
سردار سن مسلاں دے اگے کھلو کے اڑ رہے ہن
چلی لڑائی کڑی ایک وار
کڑی ایک وار تا سنگا نے لڑائی چلی ہے
تو توپن آئے نیڑا دھرے
نو صدیق بیگ سرند دیاں فوجاں دیاں توپاں نیڑے آ گئیاں
پڑ پڑ تکین مار تن کرے
مار مار کے گولے انہاں نے سنگا نو ایک ویری چنگی طرح خوار کیتا
سنگن کے تے لگے نہ پیر
خالصے دے ایک واری پیر ਉਥੋਂ ਹੱਲ ਗਏ ਸਿੰਘਾਂ ਦੇ ਪੈਰ ਨਹੀਂ ਲੱਗੇ ਸਾਹਮਣੇ
ਨੱਥੇ ਸਿੰਘ ਉਨਤੇ ਮਨ ਗਏ
ਸਿੰਘਾਂ ਨੂੰ ਇੱਥੋਂ ਹਰਨ ਭਰਨ ਹੋਣਾ ਪਿਆ
ਭਾਰ ਬਰਦਾਰੀ ਵਾਈ ਰਹੇ
ਭਾਰ ਬਰਦਾਰੀ ਸੀ ਭਾਰ ਚੁੱਕਣ ਵਾਲੇ ਜਿਹੜਾ ਸਮਾਨ ਸੀ ਸਿੰਘਾਂ ਦਾ ਉੱਥੇ ਰਹਿ ਗਿਆ
ਕੌਣ ਚੁੱਕੇ ਹੁਆ ਜ਼ਿੰਦਗੀ
ਕੌਣ ਉਹ ਤਾਂ ਸਿੰਘਾਂ ਨੂੰ ਜਾਨ ਬਚਾਉਣ ਦੀ ਪਈ ਸੀ ਸਮਾਨ ਉੱਥੇ ਭਰਿਆ ਧਰਾਇਆ ਰਹਿ ਗਿਆ
ਦੋਹੇਰਾ ਕੋਸ ਦੋਏ ਤਿੰਨ ਜਾਏਗਾ ਹੁਆ ਸਿੰਘ ਆਇਓ
ਸਿੰਘ ਇੱਥੋਂ ਅੱਗੇ ਦੌੜੇ ਨਾ ਦੋ ਤਿੰਨ ਕੁ ਤੱਕ ਅੱਗੇ ਚਲੇ ਗਏ ਸਿੰਘਾਂ ਆਖਿਆ ਵੀ ਕਿੰਨਾ ਕੁ ਦੌੜਾਂਗੇ ਸਰਹੰਦ ਦੀ ਫੌਜ ਪਿੱਛੇ ਪਿੱਛੇ ਵੱਧਦੀ ਆ ਰਹੀ ਆ ਪਿੱਛੇ ਨੀ ਮੁੜ ਰਹੀ ਫਿਰ ਸਿੰਘਾਂ ਨੂੰ ਵੀ ਰੋਸ ਆਇਆ
ਖੜੇ ਅੜੇ ਮੁੜ ਮੁੜ ਲੜੈ ਮਰੈ ਮਰੈ ਵੀ ਉਸ
ਸਿੰਘ ਵੀ ਖਲੋ ਕੇ ਅੜ ਕੇ ਮੁੜ ਮੁੜ ਕੇ ਲੜਨ ਲੱਗੇ ਨੇ ਬੜੇ ਰੋਸ ਵਿਚ ਆ ਕੇ ਤੁਰਕਾਂ ਦੇ ਆਹੂ ਲਾਹਣ ਲੱਗੇ ਹਨ
ਚੋਪਈ ਤੋਪ ਜੰਬੂਰਨ ਉਨ ਦੂਰ ਰਹੇ
ਤੁਰਕਾਂ ਦੀਆਂ ਜਿਹੜੀਆਂ ਤੋਪਾਂ ਜਮੂਰ ਸੀ ਉਹ ਜਦੋਂ ਦੌੜੇ ਨਾ ਪਿੱਛੇ ਉਹ ਪਿੱਛੇ ਰਹਿ ਗਈਆਂ ਕਿਉਂਕਿ ਤੋਪਾਂ ਜਮੂਰਾਂ ਨੂੰ ਤਾਂ ਹੌਲੇ ਹੌਲੇ ਖਿੱਚ ਕੇ ਲਿਆਉਣਾ ਸੀ ਉਹ ਪਿੱਛੇ ਰਹਿ ਗਈਆਂ
ਸਿੰਘ ਬੰਦੂਕਾਂ ਮਾਰਨ ਡੇ
ਸਿੰਘਾਂ ਦੇ ਦਾਅ ਲੱਗ ਗਏ ਹੁਣ ਸਿੰਘਾਂ ਨੇ ਬੰਦੂਕਾਂ ਦੀਆਂ ਗੋਲੀਆਂ ਭਰ ਭਰ ਕੇ ਮਾਰਿਆ ਮੁਗਲਾਂ ਨੂੰ
ਮਾਰ ਮੁਗਲਾਂ ਕੇ ਘੋੜੇ ਗੇਰੇ
ਮਾਰ ਮਾਰ ਕੇ ਮੁਗਲਾਂ ਨੂੰ ਘੋੜਿਆਂ ਤੋਂ ਸੁੱਟਿਆ ਹੈ
ਮਾਰ ਮੁਗਲਾਂ ਕੋ ਸੀਸ ਸੁਫੋਰੇ
ਬੜੇ ਮੁਗਲਾਂ ਦੇ ਸਿਰ ਤੋੜ ਦਿੱਤੇ ਹਨ
ਸਰਦਾਰ ਤੈ ਮਿਲ ਅੜਨਾ ਕੀਓ
ਸਰਦਾਰ ਸਨ ਆਲੂ ਵਾਲੀਏ ਮਿਸਲ ਦੇ ਜਥੇਦਾਰ ਜੱਸਾ ਸਿੰਘ ਜੀ ਸਿੰਘਪੁਰੀਏ ਮਿਸਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਏਦਾਂ ਸਾਰੇ ਜਥੇਦਾਰ ਲੜਨ ਲੱਗੇ ਹਨ
ਸੂਰਮਿਆਂ
ਨੇ ਚੰਗੀ ਤਰ੍ਹਾਂ ਜ਼ੋਰ ਦਾ ਹੱਲਾ ਬੋਲਿਆ ਸਦੀਕ ਬੇਗ ਤੇ
ਲੋਕ ਤੀਰ ਸੀ ਨੇਜੇ ਕਮਾਨ
ਬੰਦੂਕਾਂ ਤੀਰ ਨੇਜੇ ਕਮਾਨਾਂ ਚੱਲੀਆਂ ਹਨ
ਮਾਰ ਮੁਗਲ ਕਿਨੋ ਪਛੇ ਮਾਰ
ਜਿੰਨੇ ਮੁਗਲ ਸਨ ਮਾਰ ਕੇ ਇੱਕ ਵਾਰੀ ਇਹਨਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ
ਮਾਰ ਮੁਗਲ ਪਾਛੇ ਕੀਏ ਬੜੇ ਤੋਪਨ ਤੋਂ ਜਾਏ
ਮਾਰ ਕੇ ਮੁਗਲਾਂ ਨੂੰ ਪਛਾਹ ਭਜਾਇਆ ਤੇ ਮੁਗਲ ਵੀ ਭੱਜ ਕੇ ਉੱਥੇ ਆ ਵੜੇ ਹਨ
ਤੋਪਨ ਸੋ ਜਾਏ
ਉਹਨਾਂ ਦੀਆਂ ਤੋਪਾਂ ਤੇ ਰਹਿਕਲੇ ਪਏ ਸਨ
ਸਿੰਘ ਵੀ ਹੁਆ ਖੜਬੇ ਟੂਟੇ ਫੂਟੇ ਲੈ ਮਿਲਾਏ
ਸਿੰਘ ਵੀ ਉੱਥੇ ਜਾ ਖਲੋਤੇ ਜਿੰਨੇ ਜ਼ਖਮੀ ਆਦਿਕ ਸਿੰਘ ਸਨ ਉਹ ਸਿੰਘਾਂ ਨੇ ਆਪਣੇ ਨਾਲ ਰਲਾ ਲਏ
ਕਈ ਸਿੰਘ ਤੇ ਪਿੰਡੀ ਰਹੇ
ਕਈ ਸਿੰਘ ਉੱਥੇ ਸਾਈਵਾਲ ਪਿੰਡ ਚ ਰਹਿ ਗਏ ਸਨ
ਰਹੇ ਭੂਲੇ ਤੇ ਆਵਤ ਪਏ
ਉਹ ਵੀ ਖਾਲਸੇ ਦੇ ਨਾਲ ਆ ਕੇ ਰਲ ਗਏ
ਜੋ ਜੋ ਜ਼ਖਮੀ ਸਿੰਘ ਲੱਭ ਲਏ
ਜਿੰਨੇ ਜ਼ਖਮੀ ਸਨ ਸਾਰੇ ਇਕੱਠੇ ਕਰ ਲਏ ਸਿੰਘਾਂ ਨੇ
ਸਿੰਘ ਚੱਕ ਸਮੂਰੇ
ਉਹਨਾਂ ਨੂੰ ਸਭ ਨੂੰ ਜ਼ਖਮੀਆਂ ਨੂੰ ਅੱਗੇ ਤੋੜ ਲਿਆ ਅੱਗੇ ਲਾ ਲਿਆ
ਬਹੁਤ ਜ਼ਖਮ ਸਰਦਾਰਨ ਖਾਏ
ਸਰਦਾਰ ਸਨ ਇੱਥੇ ਮਿਸਲਾਂ ਦੇ ਉਹ ਵੀ ਜ਼ਖਮੀ
ਕਿਸ ਇੱਕ ਕਿਸ ਦੋਏ ਜ਼ਖਮ
ਕਿਸੇ ਨੂੰ ਇੱਕ ਤੇ ਕਿਸੇ ਨੂੰ ਦੋ ਫੱਟ ਲੱਗੇ
ਖੜ ਕਰ ਲੱਗੇ ਬਦਾਮਨ ਸੋ
ਹੁਣ ਸਿੰਘਾਂ ਨੇ ਆਪਣੇ ਜ਼ਖਮ ਬਣਾਏ ਹਨ
ਐਸੀ ਪ੍ਰੀਤ ਪਈ ਵੱਲ ਦੋ
ਇਹੋ ਜੀ ਖਾਲਸਾ ਜੀ ਜੰਗ ਹੋਇਆ ਇਹੋ ਜਿਹਾ ਯੁੱਧ ਹੋਇਆ ਹੈ
ਜੱਸਾ ਸਿੰਘ ਨਿਜ ਤੈ ਫੱਟਿਓ ਲੱਗੇ ਜ਼ਖਮ ਉਸ
ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਏ ਨੂੰ ਵੀ ਜ਼ਖਮ ਲੱਗੇ ਦੋ ਫੱਟ ਲੱਗੇ ਜੱਸਾ ਸਿੰਘ ਆਲੂ ਵਾਲੀਏ ਦੇ ਤਨ ਤੇ
ਪਹੁੰਚੇ ਡਰੋਲੀ ਕਰ ਡੇਰ ਭਯੋ ਚੰਗੀ ਤੇ ਸੋਏ
ਚੱਲ ਕੇ ਸਿੰਘ ਡਰੋਲੀ ਮੋਗੇ ਦੇ ਨੇੜੇ ਉਥੇ ਜਾ ਪਹੁੰਚੇ ਤੇ ਉਥੇ ਜਾ ਕੇ ਆਪਣੇ ਜ਼ਖਮਾਂ ਦਾ ਇਲਾਜ ਕਰਾਇਆ
ਸਦੀਕੇ ਨੇ ਮਗਰੋਂ ਤਾਂ ਨਜ਼ਰਾਨਾ ਦੇ ਕਲਾਏ
ਸਦੀਕੇ ਨੇ ਕੀ ਕੀਤਾ ਸੂਬੇ ਸਰਹੰਦ ਨੇ ਪਿੱਛੋਂ ਖਾਲਸੇ ਕੋਲ ਨਜ਼ਰਾਨਾ ਭੇਜ ਦਿੱਤਾ ਪਹਿਲਾਂ ਤਾਂ ਲੜਾਈ ਕੀਤੀ ਪਿੱਛੋਂ ਇਹਨੇ ਵੇਖਿਆ ਵੀ ਹੁਣ ਖਾਲਸੇ ਨੇ ਦੁਬਾਰਾ ਆਉਣਾ ਮੇਰੇ ਤੇ ਇਹਨੇ ਪਹਿਲਾਂ ਹੀ ਖਾਲਸੇ ਦੇ ਕੋਲ ਆਪਣਾ ਨਜ਼ਰਾਨਾ ਭੇਜ ਦਿੱਤਾ
ਉਧਾਰੇ ਉਤਾਰੇ ਉਹ ਤੁਰ ਤੇ ਅਬ ਹਮ ਤੁਮ ਬਈ ਪਰਾਏ
ਕਹਿਣ ਲੱਗਾ ਖਾਲਸੇ ਨੂੰ ਸਦੀਕ ਬੇਗ ਕਹਿੰਦਾ ਜੀ ਮੈਂ ਆਪਣਾ ਉਧਾਰ ਲਾਇਆ ਤੁਹਾਡੇ ਤੇ ਤੁਸੀਂ ਮੇਰੇ ਤੇ ਭਾਜੀ ਚਾੜੀ ਸੀ ਮੈਂ ਮੋੜੀ ਆ ਤੁਸੀਂ ਮੇਰੀ ਕਈ ਲੁੱਟੀ ਸੀ ਮੈਂ ਤੁਹਾਡੇ ਤੇ ਹਮਲਾ ਕਰ ਦਿੱਤਾ ਹੁਣ ਆਪਣਾ ਹਿਸਾਬ ਕਿਤਾਬ ਜਿਹੜਾ ਪਹਿਲਾਂ ਉਹ ਬਰਾਬਰ ਹੋ ਗਿਆ ਇਸ ਕਰਕੇ ਖਾਲਸਾ ਜੀ ਹੁਣ ਆਪਾਂ ਉਹੀ ਭਰਾ ਆ ਜਿਵੇਂ ਪਹਿਲਾਂ ਸੀ ਏਦਾਂ ਸਦੀਕ ਬੇਗ ਨੇ ਖਾਲਸੇ ਕੋਲ ਨਜ਼ਰਾਨਾ ਭੇਜ ਦਿੱਤਾ
ਜਾਂ ਕੋ ਗੁੱਸੋ ਤੁਸੀਂ ਨਾ ਕਰਿਓ
ਖਾਲਸਾ ਜੀ ਇਸ ਗੱਲ ਦਾ ਗੁੱਸਾ ਨਾ ਕਰਿਓ ਜੇ
ਕਹੀ ਲੁੱਟੀ ਅਮ ਨੈ ਚਿਤ ਦਰਿਓ
ਸਾਡੀ ਕਈ ਲੁੱਟੀ ਸੀ ਮੇਰਾ ਖਜ਼ਾਨਾ ਲੁੱਟਿਆ ਸੀ ਹੁਣ ਉਹ ਮੈਂ ਆਪਣੇ ਚਿੱਤ ਚ ਨੀ ਰੱਖੀ
ਸਿੰਘ ਨ ਕਹਿਓ ਅਮ ਨਿਤ ਯੈ ਕਾਰ
ਖਜ਼ਾਨਾ ਭੇਜਿਆ ਇਹਨਾਂ ਨੇ ਵਕੀਲ ਭੇਜੇ ਸਿੰਘ ਕਹਿੰਦੇ ਸਾਡਾ ਤਾਂ ਇਹੀ ਕੰਮ ਹੈ ਜੇ ਕੋਈ ਨਾ ਦੇਵੇਗਾ ਤੇ ਸਾਨੂੰ ਲੁੱਟ ਮਾਰ ਕਰਨੀ ਆਉਂਦੀ ਹੈ
ਲੜੈ ਮਰੈ ਨੇ ਤੁਰਕਨ ਲਾਲ
ਤੁਰਕਾਂ ਨਾਲ ਲੜਨਾ ਤੇ ਮਰਨਾ ਇਹ ਸਾਡਾ ਕੰਮ ਹੈ।
ਤੈ ਨਜ਼ਰਾਂ ਨੇ ਉਧੇਰ ਲਗਾਈ ਤੋ ਖਾਲਸੇ ਕਈ ਲੁਟਾਏ।
ਨਜ਼ਰਾਨੇ ਤੋਂ ਦੇਰ ਲਗਾਈ ਦਿੱਤਾ ਨੀ ਨਜ਼ਰਾਨਾ ਤੇ ਖਾਲਸੇ ਨੇ ਤੇਰੀ ਕਈ ਲੁੱਟ ਲਈ।
ਅਗੇ ਖਾਲਸੇ ਤੋਂ ਖੋਟੀ ਕਰੈ ਸਿੰਘ ਲੁੱਟਣ ਤੇ ਫਿਰ ਕਬਟਰ
ਵੇਗ ਇਹ ਨਾ ਸਮਝੀ ਕਿ ਅੱਗੋਂ ਅਸੀਂ ਖੈਰ ਗੁਜ਼ਾਰਾਂਗੇ। ਜੇ ਅੱਗੋਂ ਤੂੰ ਨਜ਼ਰਾਨਾ ਭੇਟ ਲੇਟ ਕੀਤਾ ਨਾ ਜਿਵੇਂ ਆ ਹੁਣ ਭੇਜਿਆ ਏਦਾਂ ਸਮੇਂ ਸਿਰ ਪਹੁੰਚ ਜਾਇਆ ਕਰੇ। ਜੇ ਅੱਗੋਂ ਦੇਰ ਕੀਤੀ ਤੇ ਫਿਰ ਆ ਇਸੇ ਤਰ੍ਹਾਂ ਤੈਨੂੰ ਲੁੱਟ ਮਾਰ ਕਰਦੇ ਰਹਾਂਗੇ।
ਕੱਲ ਵਕੀਲ ਉਹਨੂੰ ਸੁਲਾ ਠਹਿਰਾਇਆ।
ਇੱਕ ਵਾਰ ਫਿਰ ਸਦੀਕ ਬੇਗ ਤੇ ਖਾਲਸੇ ਦੀ ਸੁਲਾ ਹੋ ਗਈ, ਵਕੀਲਾਂ ਨੇ ਕਰਾ ਦਿੱਤੀ।
ਨਜ਼ਰਾਨਾ
ਇਹ ਸਦੀਕ ਬੇਗ ਪਹਿਲਾਂ ਦਿੰਦਾ ਸੀ ਉਹਦੇ ਨਾਲ ਦੁੱਗਣਾ ਨਜ਼ਰਾਨਾ ਇਹਨੇ ਖਾਲਸੇ ਨੂੰ ਭੇਟ ਕੀਤਾ।
ਪੰਦਰਾਂ ਸਾਲ
ਇਸ ਤਰ੍ਹਾਂ ਖਾਲਸਾ ਜੀ 1715 ਸੰਮਤ ਬਿਕਰਮੀ ਦਾ ਸਾਲ ਹੈ।
ਨਿਤ ਪ੍ਰਤ ਵਧੈ ਯੋ ਸਿੰਘ ਨੇ ਇਕਬਾਲ।
ਖਾਲਸੇ ਦਾ ਇਕਬਾਲ ਦਿਨ ਪ੍ਰਤੀ ਦਿਨ ਬੁਲੰਦ ਹੋਣ ਲੱਗਾ। ਖਾਲਸੇ ਦਾ ਇਕਬਾਲ ਦਿਨ ਪ੍ਰਤੀ ਦਿਨ ਵਧਣ ਲੱਗਾ ਹੈ। ਖਾਲਸੇ ਪੰਥ ਦੀ ਉਹ ਚੜ੍ਹਦੀ ਕਲਾ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਪ੍ਰਕਰਣਾਂ ਵਿਚ ਸਰਵਣ ਕਰੋਗੇ।